ਸੋਚ ਚੱਲਦੀ ਹੈ, ਮੰਨਣਾ ਵੀ ਚੱਲ ਪੈਂਦਾ ਹੈ। ਸੁਣਿਆ ਮੰਨਿਆ, ਮਨ ਕੀਤਾ ਭਾਉ। ਗੁਰੂ ਨਾਨਕ ਦੇਵ ਮਹਾਰਾਜ ਆਪ ਹੀ ਜਪਜੀ ਸਾਹਿਬ ਚ ਦੱਸਦੇ ਨੇ ਕਿ ਕੁਛ ਸੁਣਿਆ ਹੈ, ਸੁਣ ਕੇ ਮੰਨਿਆ ਹੈ, ਤੇ ਜੋ ਮੰਨ ਲਿਆ ਹੈ ਉਹਦੇ ਨਾਲ ਪ੍ਰੇਮ ਬਣ ਗਿਆ ਹੈ। ਅੰਤਰਗਤ ਤੀਰਥ ਮਲ ਨਾਉ। ਹੁਣ ਕਿਸੇ ਬਾਹਰਲੇ ਤੀਰਥ ਦੀ ਲੋੜ ਨਹੀਂ ਕਿ ਅਸੀਂ ਬਾਹਰ ਜਾ ਕੇ ਇਸ਼ਨਾਨ ਕਰੀਏ। ਹੁਣ ਅੰਦਰ ਹੀ ਤੀਰਥ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਤੀਰਥ ਦਾ ਇਸ਼ਨਾਨ ਕੀ ਹੈ? ਨਾਮ ਹੀ ਹੈ। ਤੇ ਨਾਮ ਦੀ ਵਿਚਾਰ ਹੈ। ਸਤਸੰਗਤ ਚ ਕੀ ਹੈ? ਸਤਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਵਿਖਾਣੀ ਹੈ, ਜਿੱਥੇ ਇੱਕੋ ਨਾਮ ਦੀ ਗੱਲ ਹੈ, ਉਹਦਾ ਨਾਮ ਹੈ ਸਤਸੰਗਤ। ਹੋਰ ਸਤਸੰਗਤ ਦਾ ਕੋਈ ਅਰਥ ਨਹੀਂ। ਜਿੱਥੇ ਇੱਕ ਪਰਮਾਤਮਾ ਦੀ ਗੱਲ ਹੋਵੇ, ਇੱਕ ਨਾਮ ਦੀ ਗੱਲ ਹੋਵੇ, ਉਸ ਨੂੰ ਕਿਹਾ ਜਾਂਦਾ ਸਤਸੰਗਤ। ਤੇ ਗੁਰਦੇਵ ਪਾਤਸ਼ਾਹ ਜੀ ਸਤਸੰਗਤ ਦੇ ਵਿੱਚ ਅੱਜ ਦੇ ਪਵਿੱਤਰ ਸ੍ਰੀ ਮੁੱਖ ਵਾਕ ਹੈ, ਸ਼ਬਦ ਹੈ, ਉਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਗੁਰਦੇਵ ਪਾਤਸ਼ਾਹ ਕਿਰਪਾ ਕਰ ਰਹੇ ਹਨ ਕਿ ਅਸੀਂ ਕਿੱਥੇ ਖੜੇ ਹਾਂ ਪਰਮਾਤਮਾ? ਅਸੀਂ ਅਹੰਕਾਰ ਦੇ ਉੱਤੇ ਆਸ਼ਰਿਤ ਹਾਂ। ਅਸੀਂ ਹਾਂ ਤਾਂ ਨਿਰੰਕਾਰ ਦੀ ਜੋਤ, ਪਰ ਅਸੀਂ ਉਸ ਜੋਤ ਦੇ ਉੱਪਰ ਜੋ ਮਿੱਟੀ ਜਮਾ ਰੱਖੀ ਹੈ, ਉਸ ਨੂੰ ਕਿਹਾ ਜਾਂਦਾ ਅਹੰਕਾਰ। ਹਾਂ ਤੇ ਅਸੀਂ ਨਿਰੰਕਾਰ ਦੀ ਜੋਤ, ਸਭ ਮੈਂ ਜੋਤ ਜੋਤ ਹੈ ਸੋਏ, ਪਰ ਉਸ ਜੋਤ ਦੇ ਉੱਤੇ ਜਿਹੜੀ ਮਿੱਟੀ ਜੰਮੀ ਹੈ, ਉਸ ਦਾ ਨਾਮ ਹੈ ਅਹੰਕਾਰ। ਅਹੰਗ ਦਾ ਅਰਥ ਹੁੰਦਾ ਹੈ ਮੇਰੀ ਕਾਰ। ਅਹੰਗ ਮੀਨਸ ਮੈਂ, ਜੋ ਮੈਂ ਕਰ ਰਿਹਾ। ਪਰ ਗੁਰਬਾਣੀ ਧਰਮ ਵਾਰ ਵਾਰ ਇੱਕ ਗੱਲ ਕਹਿੰਦਾ ਹੈ ਕਿ ਬੰਦਾ ਕੁਛ ਨਹੀਂ ਕਰ ਰਿਹਾ, ਪਰਮਾਤਮਾ ਕਰ ਰਿਹਾ। ਜੋ ਵੀ ਕਰ ਰਿਹਾ ਪਰਮਾਤਮਾ ਕਰ ਰਿਹਾ। ਹੁਣ ਇਹ ਗੱਲ ਤੇ ਹੈ, ਸਾਰਿਆਂ ਨੂੰ ਪਤਾ, ਕਹਿ ਵੀ ਦਿੰਦਾ ਜਗਤ ਪਰਮਾਤਮਾ ਕਰ ਰਿਹਾ। ਅਨੁਭਵ ਕਿਹਦੇ ਕੋਲ ਹੈ? ਕਿਹਦੇ ਕੋਲ ਅਨੁਭਵ ਹੈ ਇਸ ਗੱਲ ਦਾ? ਅਨੁਭਵ ਨਹੀਂ ਹੈ, ਬਸ ਕਹਿਣ ਤੱਕ ਸੀਮਤ ਹੈ ਜਗਤ ਕਿ ਪਰਮਾਤਮਾ ਕਰ ਰਿਹਾ। ਪਰ ਜਦੋਂ ਕ੍ਰਿਤ ਦੇ ਵਿੱਚ ਪਰਮਾਤਮਾ, ਜਦੋਂ ਸਾਡੇ ਨਾਲ ਕੁਛ ਐਸਾ ਹੋ ਜਾਂਦਾ ਜੋ ਸਾਨੂੰ ਚੰਗਾ ਨਹੀਂ ਲੱਗਦਾ, ਫਿਰ ਬੰਦਾ ਕਹਿੰਦਾ ਇਹ ਕਿਉਂ ਕੀਤਾ? ਫਿਰ ਕਬੂਲ ਕਰ, ਜੇ ਪਰਮਾਤਮਾ ਕਰ ਰਿਹਾ, ਉਹਨੂੰ ਵੱਡਾ ਮੰਨਣਾ, ਮੱਥਾ ਟੇਕਣਾ, ਜੋ ਕਰ ਰਿਹਾ ਉਹਦੇ ਕੀਤੇ ਨੂੰ ਕਬੂਲ ਕਰ। ਜੇ ਕਬੂਲ ਨਹੀਂ ਤਾਂ ਫਿਰ ਇੱਕ ਗੱਲ ਮੰਨ, ਹਜੇ ਪਰਮਾਤਮਾ ਨਹੀਂ ਕਰ ਰਿਹਾ, ਹਜੇ ਤੂੰ ਕਰ ਰਿਹਾ, ਹਜੇ ਅਸੀਂ ਕਰ ਰਹੇ ਹਾਂ। ਸਤਸੰਗਤ ਚ ਆ ਰਹੇ ਹਾਂ, ਕੌਣ ਆ ਰਿਹਾ? ਅਸੀਂ ਆ ਰਹੇ ਹਾਂ। ਪਰ ਕਹਿਣਾ ਪੈਂਦਾ ਕੌਣ? ਪਰਮਾਤਮਾ ਲਿਆ ਰਿਹਾ। ਉਹ ਇੱਕ ਅਵਸਥਾ ਗੁਰਦੇਵ ਨੇ ਬਿਆਨ ਕੀਤੀ ਹੈ, ਜਿੱਦਾਂ ਉਹ ਅਵਸਥਾ ਬਣ ਜਾਂਦੀ ਹੈ, ਫਿਰ ਕਹਿਣ ਦੀ ਵੀ ਲੋੜ ਨਹੀਂ ਰਹਿੰਦੀ ਕਿ ਪਰਮਾਤਮਾ ਕਰ ਰਿਹਾ। ਫਿਰ ਤੇ ਰੋਮ ਰੋਮ ਦੇ ਵਿੱਚ ਉਸਦਾ ਹੋਣਾ ਹੀ ਬਣ ਜਾਂਦਾ ਹੈ। ਤੇ ਗੁਰਦੇਵ ਪਾਤਸ਼ਾਹ ਜੀ ਬਸ ਇਹੀ ਸਮਝਾਉਣ ਦਾ ਯਤਨ ਕਰ ਰਹੇ ਨੇ, ਇਹੀ ਕਿਰਪਾ ਕਰ ਰਹੇ ਨੇ ਕਿ ਮਨੁੱਖ ਜਿਹੜਾ ਹੈ ਉਹ ਕੀ ਹੈ? ਮਨੁੱਖ ਦੀ ਹਸਤੀ ਕੁਛ ਨਹੀਂ ਹੈ, ਲੇਕਿਨ ਸਭ ਕੁਛ ਵੀ ਹੈ। ਜਦੋਂ ਤੱਕ ਅਹੰਕਾਰ ਦੇ ਉੱਤੇ ਆਸ਼ਰਤ ਹੈ, ਉਦੋਂ ਤੱਕ ਤੇ ਕੁਛ ਨਹੀਂ ਹੈ। ਜਦੋਂ ਨਿਰੰਕਾਰ ਦੇ ਨਾਲ ਮਿਲ ਜਾਂਦਾ, ਉਦੋਂ ਸਭ ਕੁਛ ਹੈ। ਪਰ ਹਜੇ ਅਸੀਂ ਅਹੰਕਾਰ ਤੱਕ ਹੀ ਸੀਮਤ ਹਾਂ, ਨਿਰੰਕਾਰ ਤੱਕ ਅਸੀਂ ਨਹੀਂ ਪਹੁੰਚੇ। ਜਦੋਂ ਅਹੰਕਾਰ ਦੀ ਸੀਮਾ ਟੁੱਟਦੀ ਹੈ, ਉਦੋਂ ਫਿਰ ਨਿਰੰਕਾਰ ਦਾ ਬੋਧ ਗਿਆਨ ਹੁੰਦਾ ਹੈ। ਤੇ ਐਸਾ ਅਹੰਕਾਰ ਨੂੰ ਇਤਨਾ ਸੂਕਸ਼ਮ ਦੱਸਿਆ ਪੰਚਮ ਪਾਤਸ਼ਾਹ ਤੇ ਦੱਸਦੇ ਹਨ ਕਿ ਇਹ ਐਸਾ ਹੈ, ਇਹ ਜਨਮ ਮਰਨ ਮੂਲੰ ਅਹੰਕਾਰ ਪਪਾਤਮਾ। ਇਹ ਜਨਮ ਅਤੇ ਮਰਨ ਦਾ ਮੂਲ ਹੈ। ਅਸੀਂ ਜੰਮ ਰਹੇ ਹਾਂ, ਮਰ ਰਹੇ ਹਾਂ, ਇਹਦੇ ਪਿੱਛੇ ਗੁਰਦੇਵ ਕਾਰਨ ਦੱਸਦੇ ਨੇ ਅਹੰਕਾਰ। ਇਹ ਅਹੰਕਾਰ ਹੀ ਕਾਰਨ ਹੈ। ਅਹੰਕਾਰ ਪਾਪਾਤਮਾ ਦੱਸਿਆ ਗੁਰਬਾਣੀ ਸੰਸਕ੍ਰਿਤੀ ਸਲੋਕਾਂ ਦੇ ਵਿੱਚ ਗੁਰਦੇਵ ਨੇ ਕਿ ਇਹ ਬਹੁਤ ਵੱਡੀ ਪਾਪੀ ਆਤਮਾ ਹੈ ਅਹੰਕਾਰ, ਜੋ ਪਰਮਾਤਮਾ ਤੋਂ ਦੂਰ ਕਰ ਰਹੀ ਹੈ, ਜੋ ਆਪਣੀ ਕ੍ਰਿਤ ਦੀ ਮੋਹਰ ਲਾ ਰਹੀ ਹੈ। ਅਹੰਕਾਰ ਨੂੰ ਪਾਪਾਤਮਾ ਦੇ ਨਾਲ ਸੰਬੋਧਨ ਕਰਦੇ ਨੇ ਗੁਰਦੇਵ ਪਾਤਸ਼ਾਹ। ਤੇ ਜਨਮ ਮਰਨ ਦਾ ਮੂਲ ਹੈ। ਤੇ ਇਸ ਪਾਵਨ ਪਵਿੱਤਰ ਸ਼ਬਦ ਚ ਵੀ ਗੁਰਦੇਵ ਪਾਤਸ਼ਾਹ ਅਹੰਕਾਰ ਦੀ ਹੀ ਗੱਲ ਕਰ ਰਹੇ ਹਨ। ਇਹ ਜਨਮ ਅਤੇ ਮਰਨ ਦੇ ਮੂਲ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜਨਮ ਅਤੇ ਮਰਨ ਦਾ ਮੂਲ ਹੈ ਅਹੰਕਾਰ, ਤੇ ਹੰਕਾਰ ਜਿੱਥੇ ਹੈ ਉੱਥੇ ਨਾਮ ਨਹੀਂ, ਉੱਥੇ ਪਰਮਾਤਮਾ ਨਹੀਂ ਹੋ ਸਕਦਾ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਵੇਂ ਨਾ ਵਸੈ ਇੱਕ ਠਾਏ। ਦੋਵੇਂ ਇੱਕ ਥਾਂ ਤੇ ਇੱਕ ਜਗ੍ਹਾ ਤੇ ਨਹੀਂ ਵਸ ਸਕਦੇ। ਜਿੱਥੇ ਅਹੰਕਾਰ ਹੈ ਉੱਥੇ ਨਿਰੰਕਾਰ ਨਹੀਂ, ਤੇ ਜਿੱਥੇ ਨਿਰੰਕਾਰ ਪਰਮਾਤਮਾ ਹੈ ਉੱਥੇ ਫਿਰ ਅਹੰਕਾਰ, ਮੇਰੀ ਕੋਈ ਕ੍ਰਿਤ ਨਹੀਂ ਰਹਿੰਦੀ। ਤੇ ਗੁਰਦੇਵ ਪਾਤਸ਼ਾਹ ਜੀ ਜੋ ਕਿਰਪਾ ਕਰ ਰਹੇ ਨੇ, ਬੜੇ ਪਿਆਰ ਦੇ ਨਾਲ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ। ਬਸੰਤ ਮਹੱਲਾ ਤੀਜਾ, ਇੱਕ ਤੁਕੇ ਤੇਰਾ ਕੀਆ ਕਰਮ ਜੰਤ।
ਬਸੰਤ ਰਾਗ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਹੈ, ਤੇ ਗੁਰਦੇਵ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ, ਬਖਸ਼ਿਸ਼ ਕਰ ਰਹੇ ਹਨ ਕਿ ਅਸੀਂ ਕਿਰਮ ਜੰਤ ਤੋਂ ਭਾਵ ਅਸੀਂ ਕੀੜੇ ਹਾਂ ਪਰਮਾਤਮਾ। ਕੀੜੇ ਕਹਿਣ ਦਾ ਅਰਥ ਕੀ ਹੈ? ਕੀੜੇ ਦੀ ਹਸਤੀ ਬੜੀ ਛੋਟੀ ਹੁੰਦੀ ਹੈ, ਬਹੁਤ ਸੂਖਸ਼ਮ ਹੈ ਕੀੜਾ। ਤੇ ਤਸ਼ਬੀਹ ਦੇ ਰਹੇ ਨੇ, ਤਸ਼ਬੀਹ ਕੀ ਹੈ ਕਿ ਮਨੁੱਖ ਨਾ ਕੁਛ ਜਦੋਂ ਬਣਦਾ ਹੈ ਉਦੋਂ ਹੀ ਸਭ ਕੁਛ ਬਣਦਾ ਹੈ, ਪਰ ਜਦੋਂ ਸਭ ਕੁਛ ਬਣ ਜਾਂਦਾ ਉਦੋਂ ਨਾ ਕੁਛ ਬਣ ਕੇ ਰਹਿ ਜਾਂਦਾ ਹੈ। ਜਦੋਂ ਤੱਕ ਅਸੀਂ ਸਭ ਕੁਛ ਬਣ ਕੇ ਬੈਠੇ ਹਾਂ ਉਦੋਂ ਤੱਕ ਅਸੀਂ ਨਾ ਕੁਛ ਹਾਂ। ਜਿੱਦਣ ਅਸੀਂ ਨਾ ਕੁਛ ਬਣ ਜਾਂਦੇ ਹਾਂ ਕਿ ਮੇਰਾ ਮੁਝ ਮੈਂ ਕਿਛ ਨਹੀਂ, ਉਦਣ ਕੀ ਬਣ ਜਾਂਦੇ ਹਾਂ? ਫਿਰ ਕਬੀਰ ਕਹਿੰਦਾ ਰਾਮ ਕਬੀਰਾ ਏਕ ਪਏ ਹੈ। ਇੱਕ ਪਾਸੇ ਕਹਿ ਰਹੇ ਨੇ ਮੇਰਾ ਮੁਝ ਮੈਂ ਕਿਛ ਨਹੀਂ, ਮੈਂ ਕੁਛ ਹੈ ਹੀ ਨਹੀਂ, ਪਰ ਕਹਿੰਦੇ ਨੇ ਜਦੋਂ ਮੇਰਾ ਮੇਰੇ ਚ ਕੁਛ ਹੈ ਨਹੀਂ, ਮੈਂ ਸਭ ਕੁਛ ਨੂੰ ਗਵਾਇਆ, ਅਹੰਕਾਰ ਨੂੰ ਖਤਮ ਕੀਤਾ, ਤੇ ਫਿਰ ਬਣਿਆ ਕੀ ਹੈ? ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕਿਆ ਪਛਾਣੀ। ਹੁਣ ਕਬੀਰ ਅਤੇ ਰਾਮ ਇੱਕ ਹੋ ਗਏ ਨੇ, ਕੋਈ ਪਛਾਣ ਨਹੀਂ ਕਰ ਸਕਦਾ। ਤੇ ਰਾਮ ਤੇ ਕਬੀਰ ਚ ਫਰਕ ਕੀ ਸੀ? ਹੰਕਾਰ ਦਾ। ਤੇ ਇਤਨਾ ਸੂਖਸ਼ਮ ਹੈ ਹੰਕਾਰ, ਇਤਨਾ ਸੂਖਸ਼ਮ ਹੈ ਕਿ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜਿਹੜੇ ਕਰਮ ਅਵਤਾਰਾਂ ਨੇ ਹੰਕਾਰ ਨੂੰ ਖਤਮ ਕਰਨ ਵਾਸਤੇ ਦਿੱਤੇ ਨੇ ਉਹਨਾਂ ਦੇ ਉੱਤੇ ਵੀ ਆਸ਼ਰਿਤ ਹੋ ਜਾਂਦਾ। ਸੇਵਾ, ਸਿਮਰਨ, ਭਗਤੀ, ਧਿਆਨ, ਨਾਮ, ਜਪ, ਤਪ, ਇਹ ਸਾਰੇ ਦੇ ਸਾਰੇ ਕਰਮ ਅਹੰਕਾਰ ਦਾ ਨਾਸ਼ ਕਰਨ ਵਾਸਤੇ ਦਿੱਤੇ ਨੇ, ਤੇ ਫਿਰ ਇਹਨਾਂ ਦੇ ਉੱਤੇ ਹੀ ਆਸ਼ਰਿਤ ਹੋ ਜਾਂਦਾ। ਇਤਨਾ ਸੂਖਸ਼ਮ ਹੈ, ਇਹਨਾਂ ਸਾਰੇ ਕਰਮਾਂ ਦੇ ਉੱਤੇ ਆ ਕੇ ਟਿਕ ਜਾਂਦਾ। ਤਾਂ ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਹਉਮੈ ਬੜੀ ਸੂਖਸ਼ਮ ਹੈ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਕ ਅਹਮ ਬੁੱਧ ਬਾਂਧੇ। ਕੁਛ ਬਣਿਆ ਤੇ ਹੈ ਹੀ ਨੀ, ਕਿਤਨਾ ਪਾਠ ਕੀਤਾ, ਬੜੀ ਸੇਵਾ ਕੀਤੀ, ਪਰ ਇੱਕ ਕੰਮ ਜ਼ਰੂਰ ਹੋ ਗਿਆ ਕਿ ਹੰਕਾਰ ਹੋਰ ਆਸ਼ਰਿਤ ਹੋ ਗਿਆ ਕਿ ਮੈਂ ਕਰ ਰਿਹਾ, ਅੱਗੇ ਕਿਤਨਾ ਕੁਛ ਮੈਂ ਕਰ ਰਿਹਾ ਸਾਂ, ਹੁਣ ਮੈਂ ਧਰਮ ਦੇ ਨਾਲ ਵੀ ਜੁੜ ਗਈ, ਹੁਣ ਮੈਂ ਸੇਵਾ ਦੇ ਨਾਲ ਵੀ ਜੁੜ ਗਈ, ਹੁਣ ਮੈਂ ਸਿਮਰਨ ਦੇ ਨਾਲ ਵੀ ਜੁੜ ਗਈ। ਤੇ ਫਿਰ ਗੁਰਦੇਵ ਬਾਣੀ ਚ ਕਹਿੰਦੇ ਨੇ ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਜੇ ਤਪੱਸਿਆ ਕੀਤੀ ਹੈ, ਸਤਸੰਗਤ ਕੀਤੀ ਹੈ, ਤੇ ਜੇ ਸਤਸੰਗਤ ਦਾ ਵੀ ਅਹੰਕਾਰ ਹੋ ਗਿਆ, ਜਪ ਤਪ ਦਾ ਵੀ ਅਹੰਕਾਰ ਹੋ ਗਿਆ, ਗੁਰਦੇਵ ਪਾਤਸ਼ਾਹ ਕਹਿੰਦੇ ਨੇ ਫਿਰ ਕੀ ਬਣੇਗਾ? ਫਿਰ ਜਨਮ ਅਤੇ ਮਰਨ। ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਹੈ ਜਨ ਨਾਨਕ ਇਹੋ ਖੇਲ ਕਠਿਨ ਹੈ, ਕਿਨਹੂੰ ਗੁਰਮੁਖ ਜਾਣਾ। ਇਹ ਖੇਲ ਕਠਿਨ ਹੈ, ਕਿਸੇ ਗੁਰਮੁਖ ਨੇ ਇਸ ਖੇਲ ਨੂੰ ਜਾਣਿਆ? ਬੜਾ ਸੂਖਸ਼ਮ ਹੈ ਖੇਲ, ਜਿਹੜਾ ਧਰਮ ਦਾ ਹੈ। ਧਰਮ ਦੇ ਖੇਲ ਦੇ ਉੱਤੇ ਬੜੀ ਸਾਵਧਾਨੀ ਚਾਹੀਦੀ ਹੈ, ਤੇ ਹੰਕਾਰੀ ਤੇ ਨਿਰੰਕਾਰ ਨੂੰ ਨਹੀਂ ਦੇਖ ਸਕਦਾ, ਤੇ ਜਿਸਨੇ ਹੰਕਾਰ ਨੂੰ ਗਵਾਇਆ ਹੈ ਉਹੀ ਦੇਖ ਸਕਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਉਦਾਸੀ ਦੇ ਵਿੱਚ ਸਨ, ਯਾਤਰਾ ਕਰ ਰਹੇ ਸਨ, ਕਰਦੇ ਕਰਦੇ ਇੱਕ ਜਗ੍ਹਾ ਇੱਕ ਟਾਪੂ ਦੇ ਉੱਤੇ ਗਏ ਨੇ, ਤੇ ਬਾਹਰ ਹੀ ਬੈਠੇ ਨੇ। ਉੱਥੇ ਇੱਕ ਦੇਵਲੂਤ ਨਾਮ ਦਾ ਰਾਕਸ਼ਸ ਰਹਿੰਦਾ ਸੀ। ਉਹ ਰਾਕਸ਼ਸ ਦਾ ਕੰਮ ਕੀ ਸੀ? ਮਨੁੱਖਾਂ ਨੂੰ ਪਕੜ ਲੈਣਾ, ਤੇ ਨਰਭਕਸ਼ੀ ਸੀ ਉਹ, ਮਨੁੱਖਾਂ ਨੂੰ ਖਾਂਦਾ ਸੀ। ਇਹ ਨਹੀਂ ਸੀ ਕਿ ਉਹ ਹੋਰ ਆਕਾਰ ਦਾ ਸੀ, ਆਕਾਰ ਮਨੁੱਖਾਂ ਵਾਲੇ ਹੀ ਸਨ। ਕੌਡਾ ਰਾਕਸ਼ ਵੀ ਇੱਕ ਮਨੁੱਖ ਹੀ ਸੀ, ਬਿਰਤੀ ਰਾਕਸ਼ਸ ਵਾਲੀ ਸੀ। ਸਾਰੇ ਕਰਮ ਰਾਕਸ਼ਾਂ ਵਾਲੇ ਸਨ, ਬੰਦੇ ਵਾਲੇ ਨਹੀਂ ਸਨ। ਬੰਦਿਆਂ ਨੂੰ ਪਕੜ ਲੈਣਾ, ਅੱਜ ਵੀ ਕੁਛ ਸਮਾਂ ਪਹਿਲੇ ਵੀ ਬੰਦੇ ਦਾ ਮਾਸ ਖਾਂਦਾ ਸੀ ਬੰਦਾ। ਤੇ ਇਸ ਕਰਕੇ ਉਹ ਦੇਵਲੂਤ ਜਿਹੜਾ ਰਾਕਸ਼ਸ ਸੀ, ਉਹ ਉਸ ਟਾਪੂ ਦਾ ਮਾਲਕ ਸੀ, ਉੱਥੇ ਰਹਿੰਦਾ ਸੀ। ਕੋਈ ਵੀ ਬੰਦਾ ਉੱਥੇ ਆ ਜਾਵੇ ਤੇ ਉਸ ਨੂੰ ਖਾ ਲੈਂਦਾ ਸੀ, ਉਸ ਨੂੰ ਪਕੜ ਲੈਂਦਾ ਸੀ, ਫਿਰ ਉਸ ਦਾ ਮਾਸ ਬਣਾ ਕੇ ਆਪ ਵੀ ਖਾਣਾ ਤੇ ਆਪਣੇ ਚੇਲਿਆਂ ਨੂੰ, ਆਪਣੇ ਚਪਤਿਆਂ ਨੂੰ ਵੀ ਉਸਨੇ ਖਵਾਣਾ। ਤੇ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਤੇ ਭਾਈ ਮਰਦਾਨਾ ਜੀ ਉੱਥੇ ਪਹੁੰਚੇ ਨੇ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਾਹਰ ਬਿਰਾਜਮਾਨ ਹੋ ਗਏ। ਤੇ ਜਦੋਂ ਬਾਹਰ ਇੱਕ ਰੁੱਖ ਦੇ ਥੱਲੇ ਬਿਰਾਜਮਾਨ ਹੋਏ ਨੇ ਨਗਰ ਤੋਂ ਇੱਕ ਪਾਸੇ, ਤੇ ਗੁਰਦੇਵ ਪਾਤਸ਼ਾਹ ਜੀ ਨੇ ਪਰਮਾਤਮਾ ਦਾ ਸਿਮਰਨ ਸ਼ੁਰੂ ਕੀਤਾ ਹੈ, ਭਗਤੀ ਚ ਜੁੜੇ ਨੇ, ਆਨੰਦ ਚ ਨੇ, ਖੇੜੇ ਚ ਨੇ। ਮਰਦਾਨਾ ਕਹਿਣ ਲੱਗਾ, ਗੁਰਦੇਵ ਅਸੀਂ ਬੜੀ ਇਕਾਂਤ ਚ, ਇੱਥੇ ਕੁਛ ਨਜ਼ਰ ਨਹੀਂ ਆਉਂਦਾ। ਗੁਰਦੇਵ ਪਾਤਸ਼ਾਹ ਕਹਿਣ ਲੱਗੇ, ਥੋੜਾ ਸਮਾਂ ਟਿਕ, ਇੱਥੇ ਸਭ ਕੁਛ ਹੀ ਨਜ਼ਰ ਆ ਜਾਏਗਾ, ਥੋੜਾ ਜਿਹਾ ਸਮਾਂ ਟਿਕ। ਤੇ ਕਹਿੰਦੇ ਨੇ ਕਿ ਦੇਵਲੂਤ ਰਾਕਸ਼ਸ ਨੂੰ ਪਤਾ ਲੱਗ ਗਿਆ ਗੁਰੂ ਨਾਨਕ ਦੇਵ ਮਹਾਰਾਜ ਕਿ ਇੱਕ ਮਨੁੱਖ ਉੱਥੇ ਆਏ ਨੇ, ਇੱਕ ਮਨੁੱਖ ਹੈ ਤੇ ਉਹਦੇ ਨਾਲ ਇੱਕ ਹੋਰ ਹੈ ਉਸਦਾ ਸ਼ਗਿਰਦ। ਤੇ ਕਹਿੰਦਾ ਬਹੁਤ ਆਨੰਦ ਬਣ ਗਿਆ, ਇਹਨਾਂ ਨੂੰ ਛਕਾਂਗੇ ਤੇ ਆਪਣੀ ਭੁੱਖ ਦੂਰ ਕਰਾਂਗੇ, ਬਹੁਤ ਆਨੰਦ ਬਣ ਗਿਆ। ਤੇ ਕਹਿੰਦੇ ਨੇ ਕਿ ਦੇਵਲੂਤ ਨੇ ਆਪਣੇ ਰਾਕਸ਼ਸ ਭੇਜੇ ਤੇ ਜਦੋਂ ਰਾਕਸ਼ਸ ਆਉਂਦੇ ਨੇ ਤੇ ਜਿਵੇਂ ਜਿਵੇਂ ਅੱਗੇ ਆਉਂਦੇ ਨੇ, ਗੁਰੂ ਨਾਨਕ ਦੇਵ ਮਹਾਰਾਜ ਦੂਰੋਂ ਤੇ ਨਜ਼ਰ ਆਉਂਦੇ ਨੇ, ਜਿਵੇਂ ਜਿਵੇਂ ਨੇੜੇ ਜਾਂਦੇ ਨੇ, ਗੁਰਦੇਵ ਦਿਸਣਾ ਬੰਦ ਹੋ ਜਾਂਦੇ ਨੇ, ਅੱਖਾਂ ਅੰਨੀਆਂ ਹੋ ਜਾਂਦੀਆਂ ਨੇ, ਕੁਛ ਨਜ਼ਰ ਹੀ ਨਹੀਂ ਆਉਂਦਾ, ਟੱਕਰਾ ਖਾ ਕੇ ਤੇ ਵਾਪਸ ਚਲੇ ਜਾਂਦੇ ਨੇ। ਦੇਵਲੂਤ ਚਾਰ ਰਾਕਸ਼ਸ ਹੋਰ ਭੇਜਦਾ, ਉਹ ਵੀ ਆਉਂਦੇ ਨੇ, ਟੱਕਰਾ ਖਾ ਕੇ ਤੇ ਵਾਪਸ ਚਲੇ ਜਾਂਦੇ ਨੇ, ਗੱਲ ਬਣਦੀ ਨਹੀਂ ਕੋਈ। ਤੇ ਕਹਿੰਦੇ ਨੇ ਜਦੋਂ ਸਮਾਂ ਇਸ ਤਰ੍ਹਾਂ ਕਾਫੀ ਬੀਤ ਗਿਆ, ਉਹ ਭੇਜਦਾ ਰਿਹਾ, ਫਿਰ ਉਹ ਆਪ ਆਪਣੀ ਫੌਜ ਨਾਲ ਲੈ ਕੇ, ਤੇ ਉਸਦਾ ਇੱਕ ਨਾਲ ਮੰਤਰੀ ਵੀ ਸੀ, ਰਾਜਾ ਸੀ ਦੇਵਲੂਤ। ਤੇ ਕਹਿੰਦੇ ਨੇ ਉਹ ਵੀ ਨਾਲ ਆਇਆ, ਤੇ ਜਦੋਂ ਉਹ ਨਾਲ ਆਇਆ ਤੇ ਦੇਵਲੂਤ ਰਾਕਸ਼ਸ ਦੇ ਮਨ ਦੇ ਵਿੱਚ ਬੜਾ ਅਹੰਕਾਰ ਦੇ ਨਾਲ ਭਰਿਆ ਹੋਇਆ ਸੀ ਕਿ ਮੇਰੇ ਤੋਂ ਵੱਡਾ ਕੌਣ ਹੈ, ਇਹਨੂੰ ਹੁਣੇ ਫੜ ਲਵਾਂਗਾ, ਇਹਦਾ ਕੌਤਕ ਮੇਰੇ ਤੇ ਨਹੀਂ ਚੱਲੇਗਾ, ਇਹਦੀ ਜੋ ਕਰਾਮਾਤ ਹੈ ਮੇਰੇ ਅੱਗੇ ਨਹੀਂ ਚੱਲੇਗੀ। ਕਹਿੰਦੇ ਨੇ ਉਸਨੇ ਪੈਰ ਰੱਖਿਆ ਅੱਗੇ ਤੇ ਦਿਸਣਾ ਬੰਦ ਹੋ ਗਿਆ, ਬਿਲਕੁਲ ਦਿਸਣਾ ਬੰਦ ਹੋ ਗਿਆ, ਤੇ ਉਸੇ ਤਰ੍ਹਾਂ ਗਿਰ ਗੁਰ ਕੇ ਟੱਕਰਾ ਖਾ ਕੇ ਤੇ ਦੋ ਕਦਮ ਪਿੱਛੇ ਹੋਇਆ ਦਿਸਣਾ ਸ਼ੁਰੂ ਹੋ ਗਿਆ, ਪੈਰ ਅੱਗੇ ਪੁੱਟਣ ਲੱਗਾ ਫਿਰ ਦਿਸਣਾ ਬੰਦ ਹੋ ਗਿਆ, ਫਿਰ ਪੈਰ ਪਿੱਛੇ ਕਰਦਾ ਉਹਨੂੰ ਦਿਸਣਾ ਸ਼ੁਰੂ ਹੋ ਜਾਂਦਾ, ਪੈਰ ਅੱਗੇ ਕਰਦਾ ਦਿਸਣਾ ਬੰਦ ਹੋ ਜਾਂਦਾ, ਪੈਰ ਪਿੱਛੇ ਕਰਦਾ ਫਿਰ ਦਿਸਣਾ ਸ਼ੁਰੂ ਹੋ ਜਾਂਦਾ। ਉਸ ਦੇ ਅੰਦਰ ਜਿਹੜਾ ਮੰਤਰੀ ਸੀ ਉਹਦੀ ਸੈਨਾ ਚ ਸਿਆਣਾ ਸੀ, ਸੂਝਵਾਨ ਸੀ, ਉਹਦੇ ਕੋਲ ਕੋਈ ਧਰਮ ਦੀ ਗੱਲ ਸੀ। ਕਹਿੰਦੇ ਨੇ ਉਹ ਥੋੜਾ ਜਿਹਾ ਅੱਗੇ ਹੋਇਆ ਤੇ ਉਸਨੂੰ ਵੀ ਦਿਸਣਾ ਬੰਦ ਹੋ ਗਿਆ, ਪਿੱਛੇ ਆਇਆ ਤੇ ਮਨ ਦੇ ਵਿੱਚ ਉਸਨੇ ਵਿਚਾਰ ਕੀਤੀ ਕਿ ਜਿਹੜਾ ਇਹ ਮਨੁੱਖ ਹੈ ਕੋਈ ਆਮ ਨਹੀਂ ਹੈ, ਇਹ ਆਮ ਮਨੁੱਖ ਨਹੀਂ ਹੈ। ਤੇ ਫਿਰ ਉਸਨੇ ਅਰਦਾਸ ਕੀਤੀ ਕਿ ਐ ਸੰਤ ਜੀ, ਮਹਾਂਪੁਰਸ਼ੋ, ਤੁਸੀਂ ਬ੍ਰਹਮ ਗਿਆਨੀਓ, ਮੈਨੂੰ ਆਪਣਾ ਦਰਸ਼ਨ ਦਵੋ। ਤੇ ਕਹਿੰਦੇ ਨੇ ਝੁੱਕ ਗਿਆ ਬਿਲਕੁਲ ਤੇ ਅੱਗੇ ਆਇਆ, ਅਰਦਾਸ ਕਰਕੇ ਉਹਨੂੰ ਦਿਸਣਾ ਸ਼ੁਰੂ ਹੋ ਗਿਆ, ਅੱਗੇ ਅੱਗੇ ਆਉਂਦਾ ਗਿਆ ਉਸਨੂੰ ਦਿਸਣਾ ਸ਼ੁਰੂ ਹੋ ਗਿਆ। ਤੇ ਪਿੱਛੇ ਦੇਵਲੂਤ ਨੇ ਦੇਖਿਆ ਕਿ ਮੰਤਰੀ ਅੱਗੇ ਜਾ ਰਿਹਾ ਤੇ ਦੇਵਲੂਤ ਰਾਕਸ਼ਸ ਵੀ ਅੱਗੇ ਹੋਇਆ, ਲੇਕਿਨ ਉਸਨੂੰ ਉਸੇ ਤਰ੍ਹਾਂ ਪੈਰ ਪੁੱਟੇ ਦਿਸਣਾ ਬੰਦ ਹੋ ਜਾਵੇ, ਗੁਰਦੇਵ ਕੁਛ ਵੀ ਨਾ ਦਿਸੇ, ਅੰਨਾ ਹੋ ਜਾਵੇ, ਤੇ ਜੇ ਫਿਰ ਪੈਰ ਪਿੱਛੇ ਪੱਟੇ ਤੇ ਫਿਰ ਉਸਨੂੰ ਦਿਸਣਾ ਸ਼ੁਰੂ ਹੋ ਜਾਵੇ। ਤੇ ਬੜਾ ਹੈਰਾਨ ਕਿ ਮੰਤਰੀ ਕਿਵੇਂ ਜਾ ਰਿਹਾ, ਉਸਨੂੰ ਦਿਸ ਰਿਹਾ, ਤੇ ਮੰਤਰੀ ਅੱਗੇ ਚਲਾ ਗਿਆ ਹੈ, ਦੇਵਲੂਤ ਫਿਰ ਉੱਥੇ ਦਾ ਉੱਥੇ ਹੀ ਨਾ ਅੱਗੇ ਜਾਂਦਾ ਹੈ, ਬਸ ਜੇ ਅੱਗੇ ਜਾਣ ਦੀ ਕੋਸ਼ਿਸ਼, ਸਾਰੀ ਦੀ ਸਾਰੀ ਸੈਨਾ ਨਾਲ ਹੈ, ਅੱਗੇ ਜਾਣ ਦੀ ਕੋਸ਼ਿਸ਼ ਕਰਦੀ ਹੈ, ਸਾਰੀ ਅੰਨੀ ਹੋ ਜਾਂਦੀ ਹੈ। ਇੱਕੋ ਇੱਕ ਮੰਤਰੀ ਵਜ਼ੀਰ ਅੱਗੇ ਗਿਆ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਤੇ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗਾ, ਤੁਸੀਂ ਪੂਰਨ ਪੁਰਖ ਹੋ, ਤੁਸੀਂ ਅਵਤਾਰ ਹੋ ਪਰਮਾਤਮਾ ਦੇ, ਤੇ ਮੈਂ ਤੁਹਾਨੂੰ ਸਜਦਾ ਕਰਨਾ ਕਿਉਂਕਿ ਮੈਂ ਤੁਹਾਡਾ ਕੋਤਕ ਵੇਖਿਆ ਕਿ ਅਸੀਂ ਉੱਥੇ ਖੜੇ ਹਾਂ, ਜਦੋਂ ਤੱਕ ਸਾਡੇ ਅੰਦਰ ਅਹੰਕਾਰ ਦੀ ਮੈਲ ਸੀ ਤੁਸੀਂ ਨਜ਼ਰ ਨਹੀਂ ਆਏ, ਜਦੋਂ ਹੀ ਮੇਰੇ ਅੰਦਰੋਂ ਨਿਮਰਤਾ ਫੁੱਟੀ ਹੈ ਤੁਹਾਡੇ ਦਰਸ਼ਨ ਹੋ ਗਏ ਨੇ। ਤੇ ਉਹ ਅੱਗੇ ਆ ਕੇ ਉਸਨੇ ਨਮਸਕਾਰ ਕੀਤੀ, ਚਰਨਾਂ ਦੇ ਵਿੱਚ ਝੁਕਿਆ ਤੇ ਗੁਰਦੇਵ ਪਾਤਸ਼ਾਹ ਜੀ ਨਾਲ ਵਾਰਤਾਲਾਪ ਕਰਕੇ ਵਾਪਸ ਚਲਾ ਗਿਆ। ਵਾਪਸ ਜਾ ਕੇ ਤੇ ਦੇਵਲੂਤ ਰਾਕਸ਼ਸ ਉਹ ਫਿਰ ਉਸੇ ਤਰ੍ਹਾਂ ਸੋਚਦਾ ਕਿ ਮੇਰੇ ਨਾਲ ਹੋ ਕੀ ਰਿਹਾ, ਮੰਤਰੀ ਜਾ ਕੇ ਵੀ ਆ ਗਿਆ, ਮੈਂ ਅੱਗੇ ਜਾਣਾ, ਮੈਨੂੰ ਦਿਸਣਾ ਬੰਦ ਹੋ ਜਾਂਦਾ। ਉਹ ਮਨ ਚ ਇਸ ਤਰ੍ਹਾਂ ਦੀਆਂ ਵਿਚਾਰਾਂ ਬਣਾ ਰਿਹਾ ਤੇ ਆ ਕੇ ਵਜ਼ੀਰ ਨੇ ਇੱਕ ਗੱਲ, ਵਜ਼ੀਰ ਆ ਗਿਆ ਵਾਪਸ ਤੇ ਮੰਤਰੀ ਨੂੰ, ਵਜ਼ੀਰ ਨੂੰ ਪੁੱਛਦਾ ਕਿ ਦੇਵਲੂਤ ਕਹਿਣ ਲੱਗਾ ਰਾਕਸ਼ਸ ਵੀ ਤੈਨੂੰ ਤੇ ਨਜ਼ਰ ਆ ਗਿਆ, ਸਾਨੂੰ ਨਜ਼ਰ ਕਿਉਂ ਨਹੀਂ ਆਇਆ, ਅਸੀਂ ਅੱਗੇ ਜਾਣੇ ਸਾਨੂੰ ਕੁਛ ਦਿਸਦਾ ਹੀ ਨਹੀਂ। ਤਾਂ ਫਿਰ ਉਹ ਮੰਤਰੀ ਕਹਿਣ ਲੱਗਾ, ਜਦੋਂ ਤੱਕ ਅਹੰਕਾਰ ਹੈ ਨਿਰੰਕਾਰ ਨਜ਼ਰ ਨਹੀਂ ਆ ਸਕਦਾ। ਜਦੋਂ ਤੱਕ ਇਸ ਸਾਖੀ ਚੋ ਜਦੋਂ ਪੜ੍ਹੀ ਮੈਂ ਬੜਾ ਮਹਾਨ ਗਿਆਨ, ਹੁਣ ਭਾਵੇਂ ਇਸ ਨੂੰ ਆਮ ਢੰਗ ਨਾਲ ਸੁਣਾ ਕੇ ਕੋਈ ਚਲਾ ਜਾਵੇ, ਪਰ ਇਸ ਸਾਖੀ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਮਹਾਨ ਗਿਆਨ ਜੋੜਿਆ ਹੋਇਆ। ਗੁਰਦੇਵ ਪਾਤਸ਼ਾਹ ਜੀ ਦੇ ਦਰਸ਼ਨ ਉਸ ਨੂੰ ਹੋਏ ਕਿਉਂਕਿ ਉਸਨੇ ਹੰਕਾਰ ਗਵਾ ਦਿੱਤਾ। ਤੇ ਕਹਿੰਦੇ ਨੇ ਦੇਵਲੂਤ ਨੂੰ ਕਹਿਣ ਲੱਗਾ, ਦੇਵਲੂਤ ਮਹਾਰਾਜ ਆਪਣਾ ਹੰਕਾਰ ਛੱਡ ਕੇ ਤੇ ਅਰਦਾਸ ਕਰਕੇ ਤੇ ਨੀਵਾਂ ਹੋ ਕੇ ਜਾ, ਖਾਣ ਵਾਸਤੇ ਜਾਏਗਾ ਤੇ ਅੰਨਾ ਹੋ ਜਾਏਗਾ, ਹੰਕਾਰ ਲੈ ਕੇ ਜਾਏਗਾ ਤੇ ਅੰਨਾ ਹੋ ਜਾਏਗਾ, ਆਪਣੇ ਹੰਕਾਰ ਨੂੰ ਛੱਡ, ਨਿਮਰ ਹੋ, ਅਰਦਾਸ ਕਰ, ਫਿਰ ਵੇਖ। ਕਹਿੰਦੇ ਨੇ ਮਨ ਦੇ ਵਿੱਚ ਪਹਿਲਾਂ ਤੇ ਹੰਕਾਰ ਦਾ ਰਿਹਾ, ਉਸੇ ਤਰ੍ਹਾਂ ਕਹਿੰਦਾ ਨਹੀਂ, ਮੈਂ ਇਹਦੇ ਅੱਗੇ ਝੁਕਾਂ, ਆਮ ਮਨੁੱਖ ਅੱਗੇ ਮੈਂ ਰਾਕਸ਼ਸ ਏ ਬੰਦਾ, ਇਹ ਨਹੀਂ ਹੋ ਸਕਦਾ। ਕਹਿੰਦੇ ਨੇ ਫਿਰ ਅੱਗੇ ਵਧਣ ਲੱਗਾ, ਉਸੇ ਤਰ੍ਹਾਂ ਅੰਨਾ ਹੋ ਜਾਵੇ, ਕੁਛ ਨਜ਼ਰ ਨਾ ਆਵੇ, ਪਿਛਾ ਮੁੜਿਆ ਹੈ ਤੇ ਮੁੜਦੇ ਫਿਰ ਕਹਿਣ ਲੱਗਾ, ਮੰਤਰੀ ਵਜ਼ੀਰ ਆਪਣੇ ਹੰਕਾਰ ਨੂੰ ਛੱਡ, ਹੰਕਾਰ ਛੱਡੇਗਾ ਤੇ ਨਿਰੰਕਾਰ ਦੀ ਸਮਝ ਪਏਗੀ, ਜੇ ਹੰਕਾਰ ਦੀ ਪੰਡ ਚੁੱਕ ਕੇ ਤੂੰ ਪਰਮਾਤਮਾ ਦੇ ਦਰਸ਼ਨ ਕਰਨ ਜਾਏ, ਕਦੇ ਨਹੀਂ ਹੋ ਸਕਦਾ, ਕਿਸੇ ਕੀਮਤ ਤੇ ਨਹੀਂ ਹੋ ਸਕਦਾ। ਹਰਜੂ ਹੰਕਾਰ ਨਾ ਪਾਵਈ, ਉਹਨੂੰ ਹੰਕਾਰ ਨਹੀਂ ਚੰਗਾ ਲੱਗਦਾ। ਹੰਕਾਰੀ ਬੰਦੇ ਨੂੰ ਸਭ ਤੋਂ ਜ਼ਿਆਦਾ ਜੋ ਪਾਪ ਹੈ, ਸਭ ਤੋਂ ਜ਼ਿਆਦਾ ਨੀਚਤਾ ਹੀ ਧਰਮ ਨੇ ਕਹੀ ਗਈ ਹੈ। ਇਹ ਕਹਿੰਦੇ ਨੇ ਫਿਰ ਉਸਨੇ ਕਿਹਾ ਮੰਤਰੀ ਨੇ ਕਿ ਤੂੰ ਆਪਣਾ ਹੰਕਾਰ ਛੱਡ ਕੇ ਅਰਦਾਸ ਕਰ ਤੇ ਫਿਰ ਵੇਖ। ਕਹਿੰਦੇ ਨੇ ਗੱਲ ਸਮਝ ਚਾਈ, ਉਸਨੇ ਝੁਕ ਕੇ ਅਰਦਾਸ ਕੀਤੀ ਤੇ ਜਦੋਂ ਅਰਦਾਸ ਕਰਕੇ ਭਾਵਨਾ ਅੰਦਰ ਪ੍ਰੇਮ ਦੀ ਬਣਾਈ, ਅੰਦਰ ਅੰਦਰ ਦੀ ਜੋ ਕੂੜਤਾਈ ਸੀ ਉਹ ਚਲੀ ਗਈ, ਅੰਦਰ ਜਦੋਂ ਨਿਰਮਲਤਾਈ ਹੋ ਗਈ, ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ, ਜਿਵੇਂ ਗੰਗਾ ਨੀਰ ਹੈ ਇਹੋ ਜਿਹਾ ਮਨ ਨਿਰਮਲ ਪਿਆ। ਕਬੀਰ ਕਹਿੰਦੇ ਹੁਣ ਰੱਬ ਨੂੰ ਕੀ ਲੱਭਣਾ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ, ਮੇਰੇ ਤੇ ਪਿੱਛੇ ਪਿੱਛੇ ਰੱਬ ਫਿਰਦਾ ਹੈ, ਕਬੀਰ ਕਬੀਰ ਕਹਿੰਦਾ ਹੋਇਆ। ਤੇ ਕਹਿੰਦੇ ਨੇ ਫਿਰ ਦੇਵਲੂਤ ਅੱਗੇ ਜਾਂਦਾ ਹੈ ਤੇ ਉਸ ਨੂੰ ਨਜ਼ਰ ਆਉਣਾ ਸ਼ੁਰੂ ਹੋ ਗਿਆ, ਜਿਵੇਂ ਜਿਵੇਂ ਪੈਰ ਪੁੱਟਦਾ ਤੇ ਹੰਕਾਰ ਛੱਡਦਾ, ਇੱਕ ਇੱਕ ਪੈਰ ਦੇ ਨਾਲ ਉਹਦਾ ਹੰਕਾਰ ਡਿੱਗਦਾ ਜਾਂਦਾ, ਕਿਉਂਕਿ ਸਮਝ ਆ ਗਈ ਜਦੋਂ ਤੱਕ ਹੰਕਾਰ ਨਾਲ ਸੀ ਤੇ ਦਰਸ਼ਨ ਨਹੀਂ ਹੋਏ, ਅੰਨੇ ਹੋ ਗਏ, ਹੰਕਾਰ ਗਿਆ ਤੇ ਉਸੇ ਟਾਈਮ ਅੱਖਾਂ ਖੁੱਲ ਗਈਆਂ, ਅੰਧੇਰਾ ਚਲਾ ਗਿਆ। ਇਹ ਬਾਹਰ ਮੁਖੀ ਸਾਖੀ ਹੈ ਪਰ ਇਹਦੇ ਨਾਲ ਅੰਤਰਮੁਖੀ ਗਿਆਨ ਜੁੜਿਆ ਹੋਇਆ ਹੈ, ਇਹ ਹੈ ਤੇ ਬਾਹਰ ਮੁਖੀ ਪਰ ਇਹਦੇ ਨਾਲ ਅੰਤਰਮੁਖੀ ਗਿਆਨ, ਮਹਾਨ ਗਿਆਨ ਜੁੜਿਆ। ਕਹਿੰਦੇ ਨੇ ਅੱਗੇ ਗਿਆ ਹੈ, ਅੱਗੇ ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਪਹੁੰਚ ਕੇ ਤੇ ਅਰਦਾਸ ਬੇਨਤੀ ਕੀਤੀ, ਪੈਰਾਂ ਦੇ ਵਿੱਚ ਡਿੱਗ ਪਿਆ, ਬੜਾ ਵੱਡਾ ਰਾਕਸ਼ਸ ਬਣ ਕੇ ਆਇਆ ਸੀ, ਕੁਛ ਨਜ਼ਰ ਨਹੀਂ ਆਇਆ। ਅਰਦਾਸ ਕੀਤੀ, ਬੇਨਤੀ ਕੀਤੀ, ਜਦੋਂ ਬੇਨਤੀ ਕੀਤੀ ਹੈ ਬਿਲਕੁਲ ਨੀਵੇਂ ਹੋ ਕੇ, ਤੇ ਗੁਰਦੇਵ ਪਾਤਸ਼ਾਹ ਜੀ ਨੇ ਗਿਆਨ ਬਖਸ਼ਿਆ ਕਿ ਦੇਵਲੂਤ ਐਵੇਂ ਹੰਕਾਰੀ ਬਣ ਕੇ ਪਾਪ ਨਾ ਕਮਾ, ਤੇ ਨਿਮਰ ਹੋਏਗਾ ਤੇ ਪ੍ਰਮਾਤਮਾ ਦੇ ਦਰਸ਼ਨ ਹੋਣਗੇ, ਤੇ ਜੇ ਨਿਮਰ ਹੋਏਗਾ ਸੰਸਾਰ ਦੇ ਵਿੱਚ ਤੈਨੂੰ ਰਾਜਾ ਬਣਾਇਆ, ਤੂੰ ਸੰਸਾਰ ਦਾ ਭਲਾ ਕਰ, ਨਿਆਂ ਕਰ, ਤੇ ਇਸ ਕਰਕੇ ਆਪਣੇ ਧਰਮ ਦੇ ਉੱਤੇ ਟਿਕਿਆ ਰਹਿ, ਐਵੇਂ ਕੂੜ ਦੇ ਵਿੱਚ ਨਾ ਫਸ। ਕਹਿੰਦੇ ਨੇ ਉਪਦੇਸ਼ ਦਿੱਤਾ, ਗੁਰਦੇਵ ਦਾ ਸੇਵਕ ਬਣਿਆ, ਧਰਮ ਕਮਾਣ ਲੱਗਿਆ ਤੇ ਮੰਤਰੀ ਦੇ ਨਾਲ ਮਿਲ ਕੇ ਫਿਰ ਕਦੀ ਉਸਨੇ ਕਦੀ ਨਰਭਕਸ਼ੀ ਵਾਲਾ ਕੰਮ, ਕਦੀ ਕਿਸੇ ਮਨੁੱਖ ਨੂੰ ਨਹੀਂ ਮਾਰਿਆ, ਸਤਾਇਆ ਨਹੀਂ, ਚਲਾ ਗਿਆ। ਪਰ ਇਸ ਸਾਖੀ ਦੇ ਵਿੱਚੋਂ ਗੁਰਦੇਵ ਪਾਤਸ਼ਾਹ ਜੀ ਨੇ ਗਿਆਨ ਇਹ ਬਖਸ਼ਿਆ ਕਿ ਜਦੋਂ ਤੱਕ ਸਾਡੇ ਮਨ ਦੇ ਵਿੱਚ ਅਹੰਕਾਰ ਹੈ, ਅੱਖ ਨਹੀਂ ਖੁੱਲੇਗੀ। ਜਿੱਦਣ ਹੰਕਾਰ ਚਲਾ ਗਿਆ, ਅੱਖ ਉਸੇ ਵਕਤ ਖੁੱਲ ਜਾਏਗੀ। ਸਾਡੇ ਅੰਦਰ ਪੜਦਾ ਕੀ ਹੈ, ਸਾਡੇ ਦੁੱਖ ਪਏ ਨੇ ਅੰਦਰ, ਸਾਡੀਆਂ ਚਿੰਤਾਵਾਂ ਨੇ। ਅਸੀਂ ਜਿਤਨੇ ਵੀ ਗੁਰਦੁਆਰੇ ਆਈਏ, ਧਰਮ ਮੰਦਰਾਂ ਚ ਆਈਏ, ਸਾਡੀ ਅਰਦਾਸਾਂ ਦੇ ਵਿੱਚ ਹੰਕਾਰ ਹੀ ਹੈ, ਨਿਰੰਕਾਰ ਨਹੀਂ ਕਿਸੇ ਦੀ ਅਰਦਾਸ ਚ। ਸਾਡੀ ਅਰਦਾਸ ਚ ਦੁੱਖ, ਤਕਲੀਫਾਂ, ਸੰਤਾਪ ਕਿਹਦੇ, ਮੇਰੇ, ਆਪਣੀ ਜਿੰਦ ਦੇ। ਤੇ ਜੇ ਮੈਂ ਹੀ ਨਹੀਂ ਮਿੱਟੀ ਤੇ ਫਿਰ ਪ੍ਰਮਾਤਮਾ ਕਿੱਥੇ, ਜਦੋਂ ਮੈਂ ਹੀ ਚਲਾ ਗਿਆ ਫਿਰ ਮੇਰੇ ਨਾਲ ਮਿੱਟੇ ਹੋਏ ਦੁੱਖ ਵੀ ਤੇ ਚਲੇ ਗਏ। ਜੇ ਇੱਕ ਬੰਦਾ ਹੀ ਚਲਾ ਗਿਆ, ਇੱਕ ਫੋੜਾ ਹੈ, ਫੋੜੇ ਚ ਕੀੜੇ ਪਏ ਨੇ, ਰਾਤ ਵਗਦੀ, ਜੇ ਉਹ ਫੋੜਾ ਹੀ ਵੱਢ ਦਿੱਤਾ ਤੇ ਰਾਤ ਮੁਆਦ ਆਪੇ ਹੀ ਚਲੀ ਜਾਏਗੀ। ਹੰਕਾਰ ਫੋੜਾ ਹੈ ਜਿਹਦੇ ਨਾਲ ਦੁੱਖ ਚਿਪੜੇ ਹੋਏ ਨੇ, ਜਿਹਦੇ ਨਾਲ ਕਈ ਤਰ੍ਹਾਂ ਦੇ ਕੀੜੇ ਚਿੰਬੜੇ ਹੋਏ ਨੇ, ਤੇ ਜੇ ਉਹ ਹੀ ਵੱਢ ਦਿੱਤਾ ਫਿਰ ਕਾਹਦਾ ਦੁੱਖ? ਸਾਰੇ ਦੁੱਖ ਤੇ ਮੈਂ ਦੇ ਨੇ। ਜਦੋਂ ਤੱਕ ਅਸੀਂ ਹਾਂ ਦੁੱਖ ਨੇ, ਅਸੀਂ ਕੀ ਕੋਸ਼ਿਸ਼ ਕਰਨੇ ਆ? ਅਸੀਂ ਅੱਗ ਦੇ ਵਿੱਚ ਰਹਿ ਕੇ ਅੱਗ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰਨੇ ਆ। ਕਦੀ ਵੀ ਨਹੀਂ ਹੋ ਸਕਦਾ, ਕਦੀ ਵੀ ਨਹੀਂ ਹੋ ਸਕਦਾ। ਅੱਗ ਦਾ ਸੁਭਾਅ ਹੈ ਸੇਕ, ਅੱਗ ਦੇ ਨੇੜੇ ਜਾਓਗੇ ਸੇਕ ਲੱਗੇਗਾ। ਹੁਣ ਅਰਦਾਸ ਕਰ ਲਈਏ ਗੁਰੂ ਨਾਨਕ ਦੇਵ ਮਹਾਰਾਜ ਮੈਂ ਅੱਗ ਦੇ ਕੋਲ ਚੱਲਾਂ ਪਰ ਉਹ ਠੰਡੀ ਹੋ ਜਾਵੇ, ਨਹੀਂ ਹੋ ਸਕਦਾ। ਇਹ ਅਰਦਾਸ ਕਿੱਧਰ ਦੀ? ਮੂਰਖਤਾ ਹੈ ਤੇ ਇਹਨੂੰ ਮੂਰਖਤਾ ਹੀ ਕਿਹਾ ਜਾਏਗਾ। ਤੇ ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੰਸਾਰ ਕੀ ਕਰਦਾ? ਹੋਰ ਦੇ ਹੋਰ ਦੇ ਹੋਰ ਕਿੱਥੋਂ ਨਿਕਲ ਰਹੀ ਹੈ ਮੈਂ ਚੋਂ? ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸੁੱਖ ਤੇ ਨਹੀਂ ਮਿਲਣਾ, ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ। ਜੋ ਮਰਜ਼ੀ ਮੰਗ ਲਈਏ, ਅੱਗ ਹੈ ਅੱਗ ਤੇ ਸੇਕ ਹੀ ਲੱਗੇਗਾ, ਠੰਡੀ ਨਹੀਂ ਹੋ ਸਕਦੀ। ਦੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਨਾਮ ਮੰਗੋ, ਨਾਮ ਦੀ ਮੰਗ ਹੀ ਨਹੀਂ ਕਿਸੇ ਦੀ, ਹੈ ਹੀ ਨਹੀਂ। ਧਰਮ ਮੰਦਰ ਬਣੇ ਸਨ ਨਾਮ ਵਾਸਤੇ, ਪਰ ਕਿਸੇ ਦੀ ਵੀ ਮੰਗ ਨਹੀਂ ਨਾਮ ਦੀ, ਕਿਉਂਕਿ ਅਰਦਾਸਾਂ ਚ ਹੀ ਪਤਾ ਲੱਗ ਜਾਂਦਾ ਸੁਣੀ ਦੀਆਂ ਨੇ, ਪਤਾ ਨੀ ਕਿਹੜੀ ਕਿਹੜੀ ਚੀਜ਼ਾਂ ਮੰਗ ਰਹੇ ਨੇ। ਜਿਹੜੀ ਚੀਜ਼ਾਂ ਨੂੰ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਨਿਖੇਧ ਕੀਤਾ ਇਹਨਾਂ ਨੂੰ ਵਰਤੋ ਤੇ ਰੱਜ ਕੇ, ਲੇਕਿਨ ਇਹਨਾਂ ਚ ਫਸਣਾ ਨਹੀਂ। ਤੇ ਹੁਣ ਫਿਰ ਅਰਦਾਸ ਦੱਸ ਦਿੰਦੀ ਹੈ ਕਿ ਪਰਮਾਤਮਾ ਵੱਡਾ ਨਹੀਂ ਹੈ, ਗੁਰੂ ਵੱਡਾ ਨਹੀਂ ਹੈ। ਜੇ ਗੁਰੂ ਵੱਡਾ ਹੋਵੇ ਤੇ ਵੱਡੀ ਚੀਜ਼ ਮੰਗਦਾ ਬੰਦਾ, ਛੋਟੀ ਤੇ ਕੋਈ ਵੀ ਨਹੀਂ ਮੰਗਦਾ। ਹੁਣ ਲੱਖ ਪਿਆ ਹੋਵੇ, ਹਜ਼ਾਰ ਵੱਲ ਕੌਣ ਹੱਥ ਵਧਾਏਗਾ? ਗੁਰੂ ਤੇਰੇ ਅੱਗੇ ਅਰਦਾਸ ਹੈ, ਤੂੰ ਮੇਰੇ ਘਰ ਚ ਆ, ਕਿਸੇ ਦੀ ਮੰਗ ਨਹੀਂ। ਗੁਰਦੇਵ ਤੇਰਾ ਨਾਮ ਮਿਲੇ, ਕਿਸੇ ਦੀ ਮੰਗ ਨਹੀਂ। ਮੇਰੇ ਮਨ ਚ ਤੇਰੀ ਯਾਦ ਬਣੇ, ਕਿਸੇ ਦੀ ਮੰਗ ਨਹੀਂ। ਗੁਰਦੇਵ ਪਾਤਸ਼ਾਹ ਮੈਨੂੰ ਪੁੱਤਰ ਦੇ ਦੇ ਫਲਾਣੀ ਚੀਜ਼ ਸਾਰੀ, ਕਿਉਂ? ਕਿਉਂਕਿ ਇਹ ਚੀਜ਼ਾਂ ਤੇਰੇ ਤੋਂ ਵੱਡੀਆਂ ਨੇ। ਤੇਰੇ ਕੋਲ ਆਏ ਆ ਮੰਗਣ, ਤੈਨੂੰ ਥੋੜੀ ਮੰਗਣ ਆਏ ਆ, ਤੇਰੇ ਕੋਲੋਂ ਮੰਗਣ ਆਏ ਆ। ਪਦਾਰਥ ਪਦਾਰਥ ਤੇਰੇ ਤੋਂ ਵੱਡੇ ਨੇ। ਗੁਰੂ ਨੂੰ ਵੱਡਾ ਕਰਕੇ ਮੰਨ ਲੈਣਾ ਤੇ ਧਰਮ ਦੀ ਉਪਲਬਧੀ ਹੋ ਜਾਂਦੀ ਹੈ, ਧਰਮ ਤੇ ਉਦਣ ਪ੍ਰਗਟ ਹੋ ਜਾਂਦਾ, ਅੰਦਰੋਂ ਪਤਾ ਲੱਗ ਜਾਂਦਾ ਬਸ ਹੁਣ ਧਰਮ ਬਣ ਗਿਆ। ਗੁਰਦੇਵ ਤੂੰ ਰੁੱਖ ਹੈ, ਤੇ ਜੇ ਰੁੱਖ ਹੀ ਮੰਗ ਲਿਆ, ਫਲ ਵੀ ਮਿਲ ਜਾਣਗੇ, ਪੱਤੇ ਵੀ ਮਿਲ ਜਾਣਗੇ, ਛਾਂ ਵੀ ਮਿਲ ਜਾਏਗੀ, ਲੱਕੜ ਵੀ ਮਿਲ ਜਾਏਗੀ। ਤੇ ਜੇ ਇੱਕ ਇੱਕ ਚੀਜ਼ ਮੰਗਦੇ ਰਹੀਏ ਤੇ ਜੇ ਰੁੱਖ ਤੇ ਨਹੀਂ ਫਿਰ ਮਿਲ ਸਕਦਾ, ਸੰਪੂਰਨਤਾ ਹੀ ਨਹੀਂ ਹੋ ਸਕਦੀ। ਗੁਰਦੇਵ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਗੁਰਦੇਵ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਇੱਕ ਸਮਝਾਉਣ ਦਾ ਯਤਨ ਕਰ ਰਹੇ ਨੇ ਕਿ ਅਸੀਂ ਕਿਰਮ ਜੰਤ ਹਾਂ, ਕਿ ਮਹਾਰਾਜ ਐ ਪ੍ਰਮਾਤਮਾ ਮੈਂ ਤੇਰਾ ਕਿਰਮ ਕੀੜਾ, ਇੱਕ ਕੀੜੇ ਦੇ ਵਾਂਗ ਸੀ, ਦੇਵਲੂਤ ਵੰਗਰ ਰਾਕਸ਼ਸ ਨਹੀਂ ਆ, ਮਨ ਤੋਂ ਮੈਗਲ ਹੋਏ ਰਹੋ, ਨਿਕਸ਼ਿਓ ਕਿਉਂ ਕਰ ਜਾਏ, ਕਿਵੇਂ ਨਿਕਲੇਗਾ? ਮੁਕਤੀ ਦਾ ਦੁਆਰਾ ਬਿਲਕੁਲ ਛੋਟਾ ਮਨ ਹਾਥੀ ਬਣਿਆ, ਹੁਣ ਮਨ ਨੂੰ ਕੱਢਣਾ, ਮਨ ਨੂੰ ਲਿਜਾਣਾ ਪ੍ਰਮਾਤਮਾ ਦੇ ਘਰ। ਗੁਰਦੇਵ ਕਹਿੰਦੇ ਨੇ ਕੀੜੀ ਬਣਾ, ਕੀੜਾ ਬਣਾਏਗਾ, ਕੀੜੀ ਤੋਂ ਵੀ ਛੋਟਾ ਬਣੇਗਾ ਤੇ ਉਹਦੇ ਚੋਂ ਲੰਘੇਗਾ। ਹੁਣ ਛੋਟੇ ਜੇ ਸੁਰਾਗ ਤੋਂ ਹਾਥੀ ਕਿਵੇਂ ਲੰਘ ਸਕਦਾ? ਨਹੀਂ ਲੰਘ ਸਕਦਾ, ਮਨ ਤੇ ਹਾਥੀ ਬਣਿਆ ਪਿਆ, ਤੇ ਹਾਥੀ ਤੇ ਨਹੀਂ ਪ੍ਰਮਾਤਮਾ ਨੂੰ ਮਿਲ ਸਕਦਾ। ਉਹਤੇ ਚੀਟੀ ਹੋਏ ਚੁਨ ਖਾਏ, ਚੀਟੀ ਹੋ ਕੇ ਥੱਲੇ ਤੇ ਜਿਹੜੀ ਬਿਖੜੀ ਬਿਖਰੀ ਹੋਈ ਉਹਨੂੰ ਖਾਣਾ ਪਏਗਾ। ਹਰ ਹੈ ਖਾਂਡ ਰੇਤ ਮੈਂ ਬਿਖਰੀ ਹਸਤੀ ਚੁਣੀ ਨਾ ਜਾਏ, ਹਾਥੀ ਕੋਲੋਂ ਨਹੀਂ ਚੁਣੀ ਜਾਏਗੀ, ਹਸਤੀ ਕੋਲੋਂ ਨਹੀਂ ਚੁਕੀ ਜਾ ਸਕਦੀ। ਉਹਤੇ ਸੁੰਡ ਦੇ ਵਿੱਚ ਅਗਰ ਥੋੜੀ ਥੋੜੀ ਰੇਤ ਖਾਏਗਾ, ਮਿੱਟੀ ਜ਼ਿਆਦਾ ਚਲੀ ਜਾਏਗੀ, ਰੇਤ ਦਾ ਸਵਾਦ ਆਉਣਾ ਹੀ ਨਹੀਂ। ਐਵੇਂ ਵਿਅਰਥ ਦੇ ਕੰਮ ਤੇ ਚੱਲਦੇ ਰਹਿਣਗੇ, ਧਰਮ ਚੋਂ ਰਸ ਤੇ ਆਉਣਾ ਹੀ ਨਹੀਂ ਜੋ ਜਪਜੀ ਸਾਹਿਬ ਚ ਹੈ। ਹੋਰ ਹੀ ਜੇ ਮੰਗਾਂ ਨੇ ਉਹ ਰੇਤ ਦੀਆਂ ਮੰਗਾਂ ਹੀ ਮੂੰਹ ਦੇ ਵਿੱਚ ਪਈ ਜਾਣਗੀਆਂ, ਜਪਜੀ ਸਾਹਿਬ ਚੋਂ ਰਸ ਕਿੱਥੇ ਆਏਗਾ? ਤੇ ਫਿਰ ਕਹਿੰਦੇ ਨੇ ਕੀੜੀ ਬਣ ਜਾ, ਹੰਕਾਰ ਛੱਡ ਫਿਰ ਰਸ ਹੀ ਰਸ। ਫਿਰ ਗੁਰਦੇਵ ਦੱਸ ਰਹੇ ਨੇ ਕਿ ਰਸ ਹੈ, ਆਨੰਦ ਹੈ, ਖੇੜਾ ਹੈ, ਪਰ ਕੀੜਾ ਬਣ ਜਾ, ਕੀੜੇ ਦੇ ਵਾਂਗ ਹੋ ਜਾ। ਦਿੰਦੇ ਤਾਂ ਜਾਪੇ ਆਦ ਮੰਤ, ਐ ਪ੍ਰਮਾਤਮਾ ਤੂੰ ਮੈਨੂੰ ਜੇ ਦਵੇ ਤੇ ਤਾਂ ਮੈਂ ਇਹ ਆਦ ਐ ਪਰਿਪੂਰਨ ਪ੍ਰਮਾਤਮਾ ਤੇਰਾ ਮੰਤਰ ਜਪਾਂ। ਬੋਲ, ਨਾਮ ਜਪਣ ਦਾ ਅਰਥ ਕੀ ਹੈ? ਅੰਦਰੋਂ ਅਹੰਕਾਰ ਚਲਾ ਜਾਵੇ। ਪਰ ਮੈਂ ਹੁਣ 100 ਪਾਠ ਜਪਜੀ ਸਾਹਿਬ ਦੇ ਕਰਨ, ਅਹੰਕਾਰ ਸਿਰ ਤੇ ਹੋਰ ਚੁੱਕ ਲੈ। ਤੂੰ ਇੱਕ ਜਪਜੀ ਸਾਹਿਬ ਕਰੇ ਉਹਦੇ ਨਾਲ ਵੀ ਅਹੰਕਾਰ ਚਲਾ ਜਾਏਗਾ, ਪਰ ਸ਼ਰਤ ਹੈ ਮਨ ਕਰਕੇ। ਮਨ ਕਰ ਕਬਹੂ ਨਾ ਹਰ ਗੁਣ ਗਾਏ, ਮਨ ਤੇ ਟਿਕਿਆ ਹੀ ਨਹੀਂ, ਸਗੋਂ ਮਨ ਦੇ ਉੱਤੇ ਅਹੰਕਾਰ ਦੀ ਪੰਡ ਹੋਰ ਵੱਧਦੀ ਗਈ, ਹੋਰ ਵੱਧਦੀ ਗਈ। ਮੈਂ ਹੈਰਾਨ ਹੁੰਦਾ ਜਦੋਂ ਕਹਿੰਦੇ ਨੇ 100 ਪਾਠ ਜਪਜੀ ਸਾਹਿਬ ਦੇ, ਮੈਂ ਕਹਿੰਦਾ ਮੇਰਾ ਗੁਰੂ ਦੇ ਸਹਿਮਤੀ ਗਣਤੀ ਗਣੀ ਨਾ ਛੁੱਟੀ ਹੈ, ਗਣਤੀ ਨਾਲ ਵੀ ਕੋਈ ਛੁੱਟਦਾ? ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿਨਕਾ ਏਕ ਜਿਸ ਜੀਵ ਵਸਾਵੈ ਤਾਂ ਮਹਿਮਾ ਗਣੀ ਨਾ ਆਵੇ। ਇੱਕ ਸ਼ਬਦ, ਇਹ ਦੋ ਅੱਖਰ ਨਾ ਕਿਸੇ ਜੋ ਕਹਿ ਰਹੇ ਹੋ ਕਬੀਰ, ਦੋ ਅੱਖਰਾਂ ਦਾ ਜਾਪ ਕਬੀਰ ਨੇ ਕੀਤਾ ਤੇ ਬਾਣੀ ਦੇ ਝਰਨੇ ਫੁੱਟ ਪਏ। ਸਿਰਫ ਦੋ, ਉਹਦੇ ਕੋਲ ਕੋਈ ਗ੍ਰੰਥ ਨਹੀਂ ਸੀ, ਸ਼ੁੱਧਰ ਸੀ ਵਿਚਾਰਾ। ਉਹਦੇ ਗੁਰੂ ਨੇ ਕਿਹਾ ਰਾਮ ਜਪ, ਉਹ ਰਾਮ ਜਪਦਾ ਜਪਦਾ ਬਾਣੀ ਦੇ ਝਰਨੇ ਉਹਦੇ ਚੋਂ ਫੁੱਟ ਪਏ। ਫਿਰ 250 ਦੇ ਕਰੀਬ ਉਹਦੀ ਬਾਣੀ ਉਹਦੇ ਸ਼ਬਦ ਗੁਰਦੇਵ ਪਾਤਸ਼ਾਹ ਜੀ ਨੇ ਲਏ। ਕਿਉਂ ਲਏ, ਕਿੱਥੋਂ ਆਏ ਨੇ ਸ਼ਬਦ, ਸਾਰੀ ਦੀ ਸਾਰੀ ਬਾਣੀ ਕਿੱਧਰੋਂ ਆਈ ਹੈ? ਜਿਤਨੇ ਭਗਤ ਨੇ ਉਹਨਾਂ ਦਾ ਜੀਵਨ ਪੜੋ, ਜਪ ਕਰਦੇ ਸਨ ਦੋ ਅੱਖਰਾਂ ਦਾ, ਉਹ ਦੋ ਅੱਖਰਾਂ ਦਾ ਜਪ ਕਰਕੇ ਬਾਣੀ ਤੱਕ ਉਹਨਾਂ ਦੇ ਅੰਦਰੋਂ ਫੁੱਟ ਪਈ। ਲੋਕ ਜਾਣੇ ਇਹੋ ਗੀਤ ਹੈ, ਇਸ ਤੋਂ ਬ੍ਰਹਮ ਵਿਚਾਰ, ਮੈਂ ਪਰਮਾਤਮਾ ਨਾਲ ਜੁੜਿਆ ਉਹਦੀ ਵਿਚਾਰ ਫੁੱਟੀ ਹੈ। ਫਿਰ ਹੁਣ ਕਹਿੰਦੇ ਨੇ ਅਸੀਂ 10-10 ਪਾਠ ਹੁਣ 20-20 ਕਰੀ ਜਾਵੋ। ਅਹੰਕਾਰ ਦੀ ਪੰਡ ਸਿਰ ਤੇ ਚੁੱਕਣੀ ਹੈ ਤੇ ਕੁਛ ਵੀ ਨਹੀਂ, ਅਨਕ ਤਪੱਸਿਆ ਕਰੇ ਅਹੰਕਾਰ। ਗੁਰਦੇਵ ਕਹਿੰਦੇ ਨੇ ਤੁਸੀਂ ਇੱਕ ਹੀ ਕਰੋ, ਪਰ ਐਵੇਂ ਕਰੋ ਸਮਾਂ ਵੀ ਮੁੱਕ ਜਾਵੇ, ਪਰਿਵਾਰ ਵੀ ਮੁੱਕ ਜਾਵੇ ਤੇ ਸਭ ਕੁਛ ਚਲਾ ਜਾਵੇ, ਬਸ ਹੁਣ ਜਪਜੀ ਸਾਹਿਬ ਰਵੇ ਤੇ ਬੰਦਾ ਆਪ ਰਵੇ, ਬਾਣੀ ਧਿਆਨ ਰਵੇ ਤੇ ਸ਼ਬਦ ਰਵੇ, ਸੁਰਤ ਤੇ ਸ਼ਬਦ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਚੱਲਦਾ, ਸੁਰਤ ਦਾ ਪਤਾ ਹੀ ਕੋਈ ਨੀ ਕਿੱਥੇ, ਸ਼ਬਦ ਸੁਰਤ ਬਾਹਰ ਜਾਏਗੀ ਬਾਰ ਬਾਰ। ਇਸ ਸੂਖਸ਼ਮ ਖੇਡ ਦੀ ਤੇ ਪਤਾ ਨਹੀਂ ਲੱਗਿਆ, ਪਰ ਇਤਨਾ ਜ਼ਰੂਰ ਹੈ ਹੰਕਾਰ ਨੂੰ ਜਿਤਨਾ ਮਰਜ਼ੀ, ਇੱਥੇ ਗੁਰਦੇਵ ਪਾਤਸ਼ਾਹ ਜੀ ਤੇ ਮੰਤਰ ਦੀ ਬੋਲ ਦੀ ਗੱਲ ਕਰ ਰਹੇ ਨੇ, ਪ੍ਰਮਾਤਮਾ ਤੂੰ ਸ਼ਬਦ ਦੇ ਬੋਲ ਦੇ ਤੇ ਫਿਰ ਮੈਂ ਜਾਪੀ ਤੋਂ ਭਾਵ ਨੂੰ ਜਪਾਂ, ਕਿਤਨਾ ਕੁ ਜਪਾਂ, ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ, ਸਵਾਸ ਸਵਾਸ। ਤੇ ਹੈਰਾਨੀ ਹੈ ਕਿ ਬਾਹਰ ਮੁਖੀ ਤਲ ਤੇ ਅਗਰ ਪਾਠ ਚੱਲ ਰਿਹਾ ਹੈ, ਬ੍ਰਹਮ ਗਿਆਨੀ ਅਸੀਂ ਕਹਿ ਦਿੰਦੇ ਹਾਂ, ਲੇਕਿਨ ਬ੍ਰਹਮ ਗਿਆਨੀ ਦੀ ਡੈਫੀਨੇਸ਼ਨ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੱਸਦੇ ਨੇ ਉਹਦੇ ਕੁਛ ਹੋਰ ਹੀ ਹੈ। ਉਹ ਕਹਿੰਦੇ ਨੇ ਗੁਰਮੁਖ ਰੋਮ 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 ਰੋਮ, ਇੱਕ ਇੱਕ ਵਾਲ ਚੋ ਵੀ ਵਾਹਿਗੁਰੂ ਵਾਹਿਗੁਰੂ ਜਪਜੀ ਸਾਹਿਬ ਚੱਲਦਾ, ਭਾਈ ਮਤੀ ਦਾਸ ਜੀ ਦੇ ਚੱਲਿਆ ਸੀ। ਤੇ ਹਜੇ ਬ੍ਰਹਮ ਗਿਆਨੀ ਕਹਿਣਾ ਬਹੁਤ ਅੱਗੇ ਦੀ ਖੇਡ ਬ੍ਰਹਮ। ਤੇ ਇਸ ਕਰਕੇ ਗੁਰਦੇਵ ਪਾਤਸ਼ਾਹ ਜੀ ਤੇ ਸਮਝਾ ਰਹੇ ਨੇ, ਗੁਰਮੁਖ ਜਿਹੜਾ ਰੋਮ ਰੋਮ ਦੇ ਵਿੱਚੋਂ, ਰੋਮ ਰੋਮ ਦੇ ਵਿੱਚੋਂ, ਸਵਾਸ ਸਵਾਸ ਦੇ ਵਿੱਚੋਂ ਉਸਦੇ ਪਰਮਾਤਮਾ ਦਾ ਸ਼ਬਦ ਚੱਲਦਾ ਹੈ ਤੇ ਹੰਕਾਰ ਤੋਂ ਬੜਾ ਦੂਰ ਚਲਾ ਜਾਂਦਾ ਸੰਤ, ਬੜੀ ਦੂਰ, ਹੰਕਾਰ ਨੂੰ ਨਜ਼ਰ ਹੀ ਨਹੀਂ ਆਉਂਦਾ ਸੰਤ ਤੇ ਨਾ ਸੰਤ ਨੂੰ ਹੰਕਾਰ ਨਜ਼ਰ ਆਉਂਦਾ। ਤੇ ਜੇ ਕੋਈ ਕਹੇ ਕਿ ਮੈਂ ਫਿਰ ਇਤਨੇ ਪਾਠ ਕਰਨਾ ਤਾਂ ਬ੍ਰਹਮ ਗਿਆਨੀ, ਹੱਦ ਹੋ ਗਈ, ਗੁਰੂ ਤੇ ਸਹਿਮਤ ਹੀ ਨਹੀਂ ਇਸ ਗੱਲ ਨਾਲ। ਉਹ ਤੇ ਕਹਿੰਦੇ ਨੇ ਕਿਨਕਾ, ਇੱਕ ਕਿਨਕਾ ਅੰਦਰ ਚਲਾ ਗਿਆ, ਤੇਰੀ ਮਹਿਮਾ ਸੰਸਾਰ ਗਾਇਨ ਕਰੇਗਾ। ਕਬੀਰ ਜੀ ਨੇ ਸਿਰਫ ਰਾਮ ਨੂੰ ਅੰਦਰ ਲੈ ਕੇ ਗਏ ਤੇ ਅੱਜ ਅਸੀਂ ਉਹਨਾਂ ਦੀ ਬਾਣੀ ਪੜ੍ਹਨੇ ਆ, ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਚ ਉਹਨਾਂ ਦੀ ਉਸਤਤ ਕੀਤੀ ਹੈ, ਕਬੀਰ ਜੀ ਦੀ ਉਸਤਤ ਕੀਤੀ ਹੈ, ਰਵਿਦਾਸ ਦੀ ਉਸਤਤ ਕੀਤੀ। ਕਾਰਨ, ਗੁਰਦੇਵ ਪਾਤਸ਼ਾਹ ਕਹਿੰਦੇ ਨੇ ਪੂਰੇ ਸਨ, ਰਵਿਦਾਸ ਚਮਾਰ ਹੈ, ਪਰ ਪ੍ਰੇਮ ਭਗਤ ਕਹਿ ਕਾਰਣੇ ਕਹਿ ਰਵਿਦਾਸ ਚਮਾਰ, ਪ੍ਰੇਮ ਕੀਤਾ ਪਰਮਾਤਮਾ, ਗਿਣਤੀ ਨਹੀਂ ਗਿਣੀ ਕਿ ਮੈਂ 400 ਵਰੀਆਂ, 500 ਵਰੀਆਂ, ਲੱਖ ਵਰੀ ਕੰਮ ਆ ਕਰਾਂਗਾ, ਨਹੀਂ। ਆਪਾਂ ਦੇ ਬਹਿ ਕੇ ਤੇਰੇ ਨਾਲ ਪਿਆਰ, ਪਿਆਰ ਚ ਕੋਈ ਗਿਣਤੀ ਮਿਣਤੀ ਹੁੰਦੀ ਨਹੀਂ, ਪ੍ਰੇਮ ਤੇ ਜਾ ਪ੍ਰੇਮ ਹੁੰਦਾ ਤੇ ਪ੍ਰੇਮ ਹੀ ਪਰਮਾਤਮਾ ਨਾਲ ਜੋੜਦਾ, ਗਣਤੀ ਗਣੀ ਨਾ ਛੁੱਟੀ ਹੈ, ਗਿਣਤੀ ਨਾਲ ਕੋਈ ਨਹੀਂ ਛੁੱਟ ਸਕਦਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਤੂੰ ਇੱਕ ਜਪਜੀ ਸਾਹਿਬ ਦਾ ਪਾਠ ਕਰ, ਤੂੰ ਭਾਵੇਂ ਇੱਕ ਕਰੇ, ਇੱਕ ਦੀ ਮੈਂ ਗੱਲ ਮਾਫ਼ ਕਰਨਾ ਜਾਰੀ ਕਰ ਰਿਹਾ। ਗੁਰਦੇਵ ਦੇ ਕਿਨਕਾ ਆਉਂਦੇ ਨੇ, ਕਿਨਕਾ ਏਕ ਜਿਸ ਜੀ, ਇੱਕ ਕਿਨਕਾ, ਕਿਨਕੇ ਤੋਂ ਭਾਵ ਇੱਕ ਸ਼ਬਦ, ਵਾਹਿਗੁਰੂ, ਇੱਕ ਓਅੰਕਾਰ। ਰਵਿੰਦਰ ਨਾਥ ਟੈਗੋਰ ਹੋਏ ਨੇ ਬੰਗਾਲ ਦੇ ਵਿੱਚ ਮਹਾਨ ਕਵੀ, ਤਿੰਨ ਕਵੀ ਹੋਏ ਨੇ ਹਿੰਦੁਸਤਾਨ ਚ ਸਮਕਾਲੀਨ, ਤੇ ਤਿੰਨੇ ਕਵੀ ਵੀ ਸਨ ਤੇ ਅੰਤਰਮੁਖੀ ਵੀ ਸਨ, ਆਤਮਾ ਦਾ ਵੀ ਬੋਧ ਸੀ ਉਹਨਾਂ ਨੂੰ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਪੰਜਾਬ ਦੇ ਵਿੱਚੋਂ, ਉੱਤਰ ਭਾਰਤ ਚੋਂ ਡਾਕਟਰ ਮੁਹੰਮਦ ਇਕਬਾਲ, ਇਸਲਾਮ ਦੇ ਵਿੱਚੋਂ ਸਿੱਖ ਧਰਮ ਚੋਂ ਭਾਈ ਵੀਰ ਸਿੰਘ, ਇਸਲਾਮ ਚੋਂ ਡਾਕਟਰ ਮੁਹੰਮਦ ਇਕਬਾਲ ਤੇ ਰਵਿੰਦਰ ਨਾਥ ਟੈਗੋਰ ਹਿੰਦੂ ਹੋਏ ਨੇ, ਤੇ ਤਿੰਨੇ ਸਮਕਾਲੀਨ ਹੋਏ ਨੇ। ਤਿੰਨਾਂ ਦੀਆਂ ਰਚਨਾਵਾਂ ਦੇ ਵਿੱਚ ਪਰਮਾਤਮਾ ਦਾ ਗਿਆਨ ਮਿਲਦਾ, ਬੋਧ ਮਿਲਦਾ, ਕਿਉਂਕਿ ਜੁੜੇ ਹੋਏ ਸਨ। ਤੇ ਰਵਿੰਦਰ ਨਾਥ ਟੈਗੋਰ, ਉਸ ਨੂੰ ਕਹਿੰਦੇ ਨੇ ਕਿ ਇੱਕ ਸਾਹਨੀ ਫਿਲਮ ਸਟਾਰ ਵੀ ਹੈ ਉਸ ਸਮੇਂ, ਉਹ ਜਾ ਕੇ ਮਿਲਿਆ ਉਸ ਪੰਜਾਬ ਦੇ ਵਿੱਚ, ਉਹ ਪਹਿਲੇ ਪਾਕਿਸਤਾਨ ਚ ਸੀ, ਉਹ ਮਿਲਿਆ ਤੇ ਜਾ ਕੇ ਕਹਿਣ ਲੱਗਾ ਕਿ ਮੈਂ ਸਾਰੇ ਦਾ ਸਾਰਾ ਸਾਹਿਤ ਜੋ ਹੈ ਪੰਜਾਬ ਦਾ ਪੜ੍ਹ ਲਿਆ ਹੈ, ਮੈਂ ਹੁਣ ਇੱਧਰ ਦਾ ਤੁਹਾਡੇ ਕੋਲੋਂ ਸਨਾਤਨੀ ਸਾਹਿਤ ਪੜ੍ਹਨਾ ਚਾਹੁੰਦਾ। ਤੇ ਉਹ ਕਹਿਣ ਲੱਗੇ ਤੂੰ ਸਾਰੇ ਦਾ ਸਾਰਾ ਪੰਜਾਬ ਦਾ ਸਾਹਿਤ ਪੜ੍ਹ ਲਿਆ? ਕਹਿੰਦਾ ਹਾਂ ਮੈਂ ਸਾਰਾ ਸਾਹਿਤ ਪੜ੍ਹ ਲਿਆ, ਮੈਨੂੰ ਪੂਰੇ ਬਹੁਤ ਜ਼ਿਆਦਾ ਗਿਆਨ ਆ ਗਿਆ, ਲੇਕਿਨ ਮੈਂ ਇੱਧਰ ਹਿੰਦੂ ਧਰਮ ਦਾ ਹੁਣ ਸਾਹਿਤ ਇਸਲਾਮ ਦਾ ਪੜ੍ਹਨਾ ਚਾਹੁੰਦਾ। ਉਹ ਕਹਿੰਦਾ ਠੀਕ ਹੈ। ਉਹ ਕਹਿੰਦਾ ਕਿ ਤੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਧਰਮ ਬਾਰੇ ਪੜ੍ਹਿਆ? ਕਹਿੰਦਾ ਹਾਂ ਪੜ੍ਹਿਆ। ਕਹਿੰਦਾ ਤੂੰ ਜਪਜੀ ਸਾਹਿਬ ਜੀ ਦਾ ਪਾਠ ਕੀਤਾ? ਕਹਿੰਦਾ ਹਾਂ ਮੈਂ ਪੜ੍ਹਿਆ ਜਪਜੀ ਸਾਹਿਬ ਨੂੰ ਗਹਿਰਾਈ ਦੇ ਨਾਲ। ਕਹਿੰਦਾ ਮੇਰੀ ਮਾਤਾ, ਮੈਂ ਛੋਟਾ ਸਾਂ ਜਦੋਂ ਮਧਾਣੀ ਪਾਉਂਦੀ ਸੀ, ਉਹ ਜਪਜੀ ਸਾਹਿਬ ਦਾ ਪਾਠ ਕਰਦੀ ਸੀ, ਮੈਂ ਖੇਡਦਾ ਸਾਂ, ਇਸ ਕਰਕੇ ਮੈਨੂੰ ਨਾਲ ਕਰਾਉਂਦੀ ਸੀ, ਮੈਨੂੰ ਬਚਪਨ ਤੋਂ ਕੰਠ ਹੋ ਗਿਆ ਜਪਜੀ ਸਾਹਿਬ, ਤੇ ਮੈਂ ਕਰਦਾ ਸਾਂ, ਮੈਂ ਜਪਜੀ ਸਾਹਿਬ ਦਾ ਪਾਠ ਕਰਦਾ ਸਾਂ।
ਤੇ ਉਹ ਕਹਿਣ ਲੱਗੇ ਤੂੰ ਜਪਜੀ ਸਾਹਿਬ ਦਾ ਪਾਠ ਕਰ ਲੈਣਾ ਕਿਤਨੀ ਵਾਰੀ? ਕਹਿੰਦਾ ਮੈਂ ਤੇ ਕਰਨਾ ਰੋਜ਼ ਕਰਨਾ। ਕਹਿੰਦਾ ਹੈਰਾਨੀ ਦੀ ਗੱਲ ਹੈ। ਰਵਿੰਦਰ ਨਾਥ ਟੈਗੋਰ ਕਹਿੰਦਾ ਹੈਰਾਨੀ ਦੀ ਗੱਲ ਹੈ। ਕਹਿੰਦਾ ਕਿਉਂ? ਕਹਿੰਦਾ ਮੈਨੂੰ ਅੱਜ ਇਤਨੇ ਸਾਲ ਹੋ ਗਏ ਨੇ ਸਿਰਫ ਇੱਕ ਓਂਕਾਰ ਤੋਂ ਚੱਲਣਾ, ਪਰ ਜਦੋਂ ਮੈਂ ਨਾਨਕ ਹੋਸੀ ਪੀ ਸੱਚ ਤੱਕ ਪਹੁੰਚਣਾ, ਕਹਿੰਦਾ ਮੈਂ ਉੱਥੋਂ ਤੱਕ ਜਾਂਦਾ ਹੀ ਨਹੀਂ, ਕਦੀ ਕਦਾਰ ਤੇ ਮੈਂ ਕਰਤਾ ਤੱਕ ਰੁਕ ਜਾਂਦਾ ਤੇ ਫਿਰ ਅੱਗੇ ਜਾਇਆ ਹੀ ਨਹੀਂ ਜਾਂਦਾ ਮੇਰੇ ਕੋਲੋਂ, ਕਿਵੇਂ ਚਲਾ ਜਾਵਾਂ? ਗੁਰੂ ਨਾਨਕ ਸਾਹਿਬ ਨੇ ਇਤਨਾ ਕੁ ਆਨੰਦ ਬਖਸ਼ ਦਿੱਤਾ, ਇਤਨਾ ਰਸ ਬਖਸ਼ ਦਿੱਤਾ ਮੇਰੇ ਕੋਲ, ਤੇ ਅੱਗੇ ਜਾਇਆ ਨਹੀਂ ਜਾਂਦਾ, ਮੇਰਾ ਰੋਣ ਨਿਕਲ ਜਾਂਦਾ, ਵਿਰਾਗ ਚ ਡੁੱਬ ਜਾਂਦਾ, ਤੇਰੇ ਕੋਲੋਂ ਪੂਰਾ ਜਪਜੀ ਸਾਹਿਬ ਕਿਵੇਂ ਹੋ ਜਾਂਦਾ? ਹੈਰਾਨੀ ਹੈ ਮੈਨੂੰ, ਕਿਤਨਾ ਗਿਆਨ ਬਖਸ਼ਿਆ ਉਸ ਹਿੰਦੂ ਬੰਦੇ ਨੇ ਕਿ ਜਪਜੀ ਸਾਹਿਬ ਦੀ ਤੇ ਇੱਕ ਪੰਕਤੀ ਜਿੱਦਣ ਅੰਦਰ ਚਲੀ ਗਈ ਤੇ ਪਏ ਹੋਏ ਸੰਸਕਾਰ ਅੰਦਰ ਨਾਸ਼ ਹੋ ਜਾਣਗੇ ਤੇ ਪ੍ਰਮਾਤਮਾ ਬ੍ਰਹਮ ਪ੍ਰਗਟ ਹੋ ਜਾਏਗਾ। ਮਹਾਰਾਜ ਜੀ ਦੇ ਇੱਕ ਇੱਕ ਪੰਕਤੀ ਬ੍ਰਹਮ ਦਾ ਸਰੂਪ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਜੇਵਟ ਅਵਰ ਨਾ ਕੋਏ, ਪਰ ਜੇ ਕੋਈ ਨਿਰੰਕਾਰ ਨੂੰ ਪੜ੍ਹਦਾ ਹੋਇਆ ਵੀ ਦੁੱਖ ਦੇ ਵਿੱਚ ਰੋਂਦਾ ਰਹੇ, ਅਰਦਾਸਾਂ ਸੰਸਾਰ ਦੀਆਂ ਕਰੇ, ਤੇ ਫਿਰ ਗੁਰਦੇਵ ਕਹਿਣਗੇ ਮੂਰਖ ਹੀ ਹੈ, ਹੋਰ ਕੀ ਹੈ, ਬਿਨ ਬੋਲਿਆ ਸਭ ਕਿਸ ਜਾਣਦਾ, ਕਿਸੇ ਅੱਗੇ ਕੀਤੇ ਅਰਦਾਸ, ਜਿਹਨੇ ਤੈਨੂੰ ਇਤਨਾ ਕੁਛ ਦਿੱਤਾ ਕਿ ਤੇਰੀ ਛੋਟੀ ਛੋਟੀ ਚੀਜ਼ਾਂ ਨੀ ਜਾਣਦਾ ਉਹ, ਜਿਹਨੇ ਤੈਨੂੰ ਸਰੀਰ ਦੇ ਦਿੱਤਾ, ਮਾਤਾ ਪਿਤਾ ਦੇ ਦਿੱਤੇ, ਇਤਨੇ ਇਤਨਾ ਧਨ ਦੇ ਦਿੱਤਾ, ਇਹ ਹੱਥ ਦਿੱਤੇ ਨੇ, ਕੱਪੜੇ ਦਿੱਤੇ ਪਹਿਨਣ ਵਾਸਤੇ, ਖਾਣ ਵਾਸਤੇ ਭੋਜਨ ਦਿੱਤਾ, ਕਿ ਤੇਰੀਆਂ ਜਿਹੜੀਆਂ ਛੋਟੀਆਂ ਛੋਟੀਆਂ ਮਜਬੂਰੀਆਂ ਨੇ ਉਹ ਪਰਮਾਤਮਾ ਤੋਂ ਕਿਤੇ ਹੋਰ ਪਾਸੇ ਪਈਆਂ ਨੇ, ਇਤਨਾ ਮੂਰਖਤਾ। ਤੇ ਤੂੰ ਸ਼ੁਕਰਾਨਾ ਕਰ ਗੁਰੂ ਨਾਨਕ ਸਾਹਿਬ, ਤੂੰ ਦੋ ਹੱਥ ਦਿੱਤੇ ਤੇਰਾ ਸ਼ੁਕਰਾਨਾ, ਤੇ ਜੇ ਨਹੀਂ ਕਮਾਈ ਹੋ ਰਹੀ ਠੀਕ ਹੈ, ਹੱਥ ਤੇ ਦਿੱਤੇ ਨੇ ਨਾ, ਜੇ ਹੱਥ ਨਾ ਦਿੱਤਾ ਫਿਰ ਕਿੱਧਰ ਜਾਂਦੇ, ਫਿਰ ਕੀ ਕਰਦੇ, ਫਿਰ ਵੀ ਜੋੜਦੇ ਕਿ ਚਲੋ ਪੈਰ ਦਿੱਤੇ ਨੇ, ਸੰਤ ਤੇ ਇਥੋਂ ਤੱਕ ਕਹਿ ਦਿੰਦੇ ਨੇ। ਤੇ ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਤੂੰ ਇੱਕ ਜਾਪ ਦੇ ਪਰਮਾਤਮਾ, ਮੈਂ ਤੇਰਾ ਜਪ ਕਰਾਂ, ਤੇਰਾ ਸਿਮਰਨ ਕਰਾਂ, ਕਦੀ ਤੇਰੇ ਅੱਗੇ ਗਿਲੇ ਨਾ ਕਰਾਂ, ਸ਼ੁਕਰਾਨਾ ਕਰਾਂ।
ਗੁਣ ਆਖ ਵਿਚਾਰੇ ਮੇਰੀ ਮਾਂ,
ਮੇਰੀ ਮਾਂ ਮੈਂ ਗੁਣਾਂ ਨੂੰ ਆਖਾਂ ਤੇ ਗੁਣਾਂ ਦੀ ਵਿਚਾਰ ਕਰਾਂ,
ਹਰ ਜਪ ਹਰ ਜਹ ਲਗਾਉਂ ਪਾਏ,
ਮੈਂ ਤੇਰਾ ਜਪ ਕਰਾਂ ਤੇ ਤੇਰੇ ਚਰਨਾਂ ਦੇ ਨਾਲ ਜੁੜਾਂ। ਗੁਣਾਂ ਨੂੰ ਆਖ ਕੇ ਤੇ ਗੁਣਾਂ ਦੇ ਵਿਚਾਰ ਦਾ ਅਰਥ ਕੀ ਹੈ? ਆਖ ਤੇ ਸਾਰੇ ਲੈਂਦੇ ਨੇ ਵਾਹਿਗੁਰੂ ਵਾਹਿਗੁਰੂ, ਪਰ ਵਿਚਾਰ ਤੇ ਕੋਈ ਹੈ? ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਸਿੱਖੀ ਕੀ ਹੈ? ਗੁਰੂ ਦੀ ਵਿਚਾਰ। ਗੁਰੂ ਦੀ ਵਿਚਾਰ ਕੀ ਹੈ? ਗੁਰੂ ਦੀ ਵਿਚਾਰ ਹੈ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ। ਗੁਰੂ ਦੀ ਵਿਚਾਰ ਹੈ ਸੱਚ ਦੀ। ਗੁਰੂ ਦੀ ਵਿਚਾਰ ਹੈ ਸੰਤੋਖ ਦੀ। ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਅਧਾਰੋ। ਪਰ ਇਤਨੀ ਅਗਿਆਨਤਾ ਸੰਸਾਰ ਦੇ ਵਿੱਚ ਤਾਂ ਸੀ, ਪਰ ਧਰਮ ਮੰਦਰਾਂ ਦੇ ਵਿੱਚ, ਧਰਮ ਦੇ ਵਿੱਚ ਉਸ ਤੋਂ ਵੱਧ ਕੇ ਆ ਗਈ ਕਿ ਜਿੱਥੇ ਤੂੰ ਸੰਸਾਰ ਚ ਕਮਾ ਕਮਾ ਕੇ ਨਹੀਂ ਥੱਕਿਆ, ਤੂੰ 2 ਘੰਟੇ ਵਾਸਤੇ, ਕੁਛ 10 ਮਿੰਟ ਵਾਸਤੇ ਨਾਨਕ ਦੇ ਦਰ ਤੇ ਆਵੇ, ਤੇ ਤੂੰ ਗੁਰੂ ਨਾਨਕ ਸਾਹਿਬ ਦੇ ਦਰ ਤੇ ਆਪਣੀ ਮੰਗਾਂ ਨੂੰ ਬੂਹੇ ਤੋਂ ਬਾਹਰ ਸੁੱਟ, ਇੱਥੇ ਤੇ ਸ਼ਾਂਤੀ ਲੈ ਬੈਠ ਕੇ, ਇੱਥੇ ਤੇ ਸੋਚ, ਇਤਨਾ ਕੁਛ ਮੰਗ ਕੇ ਵੀ ਤੇ ਪਿੱਟਣੇ, ਦੁੱਖ ਸੰਤਾਪ ਮੇਰੇ ਪਏ ਨੇ, ਪਰਿਵਾਰ ਵੀ ਮਿਲ ਗਿਆ, ਸਾਰਾ ਕੁਛ ਮਿਲ ਗਿਆ, ਦੁੱਖ ਉੱਥੇ ਹੀ ਖੜੇ ਨੇ, ਇੱਥੇ ਆ ਕੇ ਤੇ ਸ਼ੁਕਰਾਨਾ ਕਰ। ਗੁਰੂ ਨਾਨਕ ਸਾਹਿਬ ਕੁਛ ਉਹ ਦਵੋ ਜੋ ਤੁਸੀਂ ਚਾਹੁੰਦੇ ਹੋ, ਜੋ ਅਸੀਂ ਚਾਹੁੰਦੇ ਹਾਂ ਮੰਗਾਂਗੇ ਫਿਰ ਦੁੱਖ, ਮੰਗ ਝੋਲੀ ਚ ਹੋਏਗੀ, ਪਦਾਰਥ ਝੋਲੀ ਚ ਹੋਏਗਾ, ਵਸਤੂ ਝੋਲੀ ਚ ਹੋਏਗੀ, ਮੰਗਾਂ ਫਿਰ ਅੱਗੇ ਦੀਆਂ ਅੱਗੇ, ਬਸ ਇਤਨਾ ਖੇਡ ਹੈ, ਜੋ ਮੰਗਾਂਗੇ ਝੋਲੀ ਚ ਹੁੰਦੇ ਫਿਰ ਖਤਮ ਹੋ ਜਾਏਗਾ, ਮੰਗ ਅਗਲੀ ਸ਼ੁਰੂ ਹੋ ਜਾਏਗੀ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਫਿਰ ਕੁਛ ਐਸਾ ਮੰਗ ਕਿ ਜਿਹਦੇ ਨਾਲ ਤੂੰ ਰੱਜ ਜਾਵੇਂ, ਪਰ ਨਹੀਂ, ਸੰਸਾਰ ਦੀਆਂ ਇਤਨੀ ਪ੍ਰਬਲ ਮੰਗਾਂ ਨੇ ਇਸ ਦੁਆਰ ਤੋਂ ਵੀ ਅੱਗੇ ਆ ਗਈਆਂ। ਪਰ ਕਬੀਰ ਤਾਂ ਕਹਿੰਦੇ ਨੇ ਕਬੀਰ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਚੈ ਕੋਏ, ਆਪਣੀਆਂ ਮੰਗਾਂ ਆਪਣੇ ਜੋੜਿਆਂ ਦੇ ਨਾਲ ਲਾ ਕੇ ਸੁੱਟ ਦੇਵੀ ਜਿੱਥੇ ਤੂੰ ਜੋੜੇ ਲਾਵੇਂ। ਸਾਧੂ ਨੂੰ ਮਿਲਣ ਜਾਣਾ, ਨਾਲ ਨੀ ਕੁਛ ਲਈਦਾ। ਨਾਲ ਦਾ ਅਰਥ ਕੀ ਹੈ? ਆਪਣੇ ਮਨ ਦੇ ਵਿੱਚ ਜੋ ਮੰਗਾਂ ਨੇ ਉਹ ਬਾਹਰ ਸੁੱਟ ਦੇ, ਖਾਲੀ ਹੋ ਕੇ ਜਾ। ਜੇ ਖਾਲੀ ਭਾਂਡਾ ਲਿਜਾਏਗਾ ਭਰ ਦੇਗਾ ਗੁਰੂ, ਜੇ ਭਰੇ ਹੋਏ ਨੂੰ ਲਿਜਾਏਗਾ ਫਿਰ ਕੁਛ ਵੀ ਨੀ ਪੈਣਾ, ਫਿਰ ਕੁਛ ਨੀ ਪੈ ਸਕੇਗਾ, ਪਹਿਲੇ ਪਾਤਰਤਾ ਬਣਾਉਣੀ ਪਏਗੀ। ਤੇ ਗੁਰਦੇਵ ਪਾਤਸ਼ਾਹ ਜੀ ਦੇ ਪਾਤਰਤਾ ਦੀ ਗੱਲ ਕਰ ਰਹੇ ਨੇ ਕਿ ਆਖ ਕੇ ਤੇ ਵਿਚਾਰ ਕਰਨੀ ਕਿ ਗੁਰੂ ਕਹਿ ਕੀ ਰਹੇ ਨੇ, ਪਰ ਸੁਣਦਾ ਜਗਤ, ਵਿਚਾਰ ਨਹੀਂ ਹੈ ਸੰਸਾਰ ਦੇ ਕੋਲ, ਵਿਚਾਰ ਕਰਨ ਦੀ ਸਮਰੱਥਾ ਹੀ ਨਹੀਂ ਹੈ, ਪਰ ਸੁਣਨਾ ਤੇ ਸੁਣਨ ਦੇ ਨਾਲ ਬਣਦਾ, ਸੁਣਨ ਦੇ ਨਾਲ ਵੀ, ਸੁਣਨ ਨਾਲ ਧਰਮ ਪ੍ਰਗਟ ਹੁੰਦਾ, ਸੁਣਨਾ ਹੀ ਸ੍ਰੇਸ਼ਟਤਾ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਪਰ ਸੁਣਨਾ, ਇੱਕ ਸੁਣਨਾ ਹੈ ਗਿਆਨ ਦੇ ਵਿੱਚ, ਇੱਕ ਸੁਣਨਾ ਹੈ ਅਗਿਆਨਤਾ ਦੇ ਵਿੱਚ। ਬ੍ਰਹਮ ਗਿਆਨੀ ਜੋ ਵੀ ਸੁਣੇਗਾ, ਗਿਆਨੀ ਜੋ ਵੀ ਸੁਣੇਗਾ, ਉਹ ਸੁਣਿਆ ਹੋਇਆ ਧਰਮ ਬਣਦਾ ਜਾਏਗਾ। ਅਗਿਆਨੀ ਭਾਵੇਂ ਜੋ ਵੀ ਸੁਣੇ, ਉਹਦਾ ਸੁਣਿਆ ਹੋਇਆ ਕੁਛ ਵੀ ਨਹੀਂ। ਗਿਆਨੀ ਸੰਸਾਰ ਦੀਆਂ ਗੱਲਾਂ ਵੀ ਸੁਣੇਗਾ, ਉਹਦੇ ਚੋਂ ਵੀ ਨਿਰੰਕਾਰ ਦਾ ਤੱਤ ਕੱਢ ਲਏਗਾ, ਅਗਿਆਨੀ ਨਿਰੰਕਾਰ ਦੀ ਗੱਲ ਸੁਣੇਗਾ ਉਹਨੂੰ ਵੀ ਸੰਸਾਰ ਚ ਸੁੱਟ ਦੇਵੇਗਾ। ਬਸ ਇਤਨਾ ਫਰਕ ਹੈ ਗਿਆਨੀ ਤੇ ਅਗਿਆਨੀ। ਗਿਆਨੀ ਸੰਸਾਰ ਦੇ ਵਿੱਚ ਚੱਲੇਗਾ, ਰਿਸ਼ਤੇਦਾਰਾਂ ਚ ਚੱਲੇਗਾ, ਉੱਥੇ ਵੀ ਨਿਰੰਕਾਰ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰੇਗਾ। ਅਗਿਆਨੀ ਗੁਰੂ ਘਰ ਵੀ ਆਏਗਾ ਤੇ ਸੰਸਾਰ ਨੂੰ ਵਾੜੀ ਜਾਏਗਾ ਲਿਆ ਲਿਆ ਕੇ, ਆਪਣੇ ਸੰਤਾਪ ਰੋਲੇ ਜੋ ਬਾਹਰ ਨਹੀਂ ਉਹ ਫਿਰ ਗੁਰੂ ਘਰਾਂ ਦੇ ਵਿੱਚ ਵੀ ਚਲਾਏਗਾ। ਬਸ ਇਤਨਾ ਇਹ ਕੰਮ ਚੱਲਦਾ। ਕਿਉਂ? ਕਿਉਂਕਿ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਵਿਚਾਰ ਹੈ ਹੀ ਨਹੀਂ, ਬੜਾ ਪ੍ਰਬਲ ਹੈ ਧਰਮ, ਸੱਚਾਈ ਹੈ। ਮੈਂ ਇੱਕ ਵਿਦਵਾਨ ਨੂੰ ਪੜ੍ਹ ਰਿਹਾ ਤਾਂ ਉਸਨੇ ਕਿਹਾ ਸੀ ਧਰਮ ਹਰ ਬੰਦੇ ਵਾਸਤੇ ਹੈ ਹੀ ਨਹੀਂ ਸੀ, ਗੁਸਤਾਖੀ ਮਾਫ਼ ਕਰਨੀ। ਉਹਨਾਂ ਨੇ ਸੱਚ ਹੀ ਕਿਹਾ ਸੀ, ਜਦੋਂ ਤੱਕ ਸੰਸਾਰ ਝੂਠਾ ਨਾ ਲੱਗੇ ਨਿਰੰਕਾਰ ਸੱਚ ਨਹੀਂ ਲੱਗ ਸਕਦਾ, ਜਦੋਂ ਤੱਕ ਸੰਸਾਰ ਵਿਅਰਥ ਨਾ ਲੱਗੇ ਪ੍ਰਮਾਤਮਾ ਸਾਰਥਕ ਨਹੀਂ ਲੱਗ ਸਕਦਾ, ਫਿਰ ਪ੍ਰਮਾਤਮਾ ਕੀ ਹੋਏਗਾ? ਲੋਕਾਂ ਨੇ ਰਾਮ ਖਿਲੋਨਾ ਜਾਣਾ, ਲੋਕਾਂ ਨੇ ਤੇ ਖਿਡੋਨਾ ਸਮਝ ਲਿਆ, ਚਾਬੀ ਭਰਾਂਗੇ ਦੌੜੇਗਾ ਨਹੀਂ। ਕਿਤਨੀ ਖੇਡ ਸਸਤੀ ਨਹੀਂ ਸੀ ਜਿਤਨੀ ਜਾਣ ਲਈ, ਮਾਥੇ ਤਿਲਕ ਹਤਮਾਲਾ ਬਾਨਾ ਲੋਕਾਂ ਨੇ ਰਾਮ ਖਿਲੋਨਾ ਜਾਣਾ, ਲੋਕਾਂ ਨੇ ਸਿਰਫ ਖਿਲੋਣਾ ਸਮਝਿਆ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਬਾਨਾ, ਜਨ ਨਾਨਕ ਇਹ ਖੇਲ ਕਠਿਨ ਹੈ ਕਿਨਹੂੰ ਗੁਰਮੁਖ ਜਾਣਾ। ਕਿਸੇ ਵਿਰਲੇ ਨੇ ਇਹ ਜਾਣਿਆ ਤੇ ਉਹ ਬੇਚਾਰਾ ਜਾਣ ਕੇ ਤੇ ਚੁੱਪ ਕਰ ਗਿਆ, ਹੁਣ ਕੀ ਬੋਲਾਂ, ਇਤਨੀ ਭੀੜ ਬੋਲਾਂਗਾ ਤੇ ਐਵੇਂ ਹਜ਼ਰਤ ਈਸਾ ਨੂੰ ਸੂਲੀ ਤੇ ਟੰਗ ਦਿੱਤਾ, ਗੁਰਦੇਵ ਪਾਤਸ਼ਾਹ ਜੀ ਨੂੰ ਸੱਤੀ ਤਵੀ ਤੇ ਬਿਠਾ ਦਿੱਤਾ, ਮਨਸੂਰ ਦੀ ਖੱਲ ਪੱਟ ਦਿੱਤੀ ਸੂਲੀ ਤੇ ਚੜਾ ਦਿੱਤਾ, ਸਮਸਤ ਤਬਰੇਜ ਨੂੰ ਮਾਰਦਾ, ਐਵੇਂ ਸਾਨੂੰ ਵੀ ਮਾਰ ਦੇਣਗੇ, ਫਿਰ ਸੰਤ ਚੁੱਪ ਕਰ ਜਾਂਦਾ। ਹੁਣ ਕੀ ਦੱਸੀਏ ਇਹਨਾਂ ਨੂੰ, ਸ਼ਾਂਤੀ ਠੀਕ ਹੈ ਇੱਥੇ ਤੇ ਜੋ ਬੋਲਦੇ ਨੇ। ਬੜੀ ਗਜ਼ਬ ਦੀ ਗੱਲ ਕਿਸੇ ਨੇ ਕਹੀ ਹੈ ਕਿ ਜਿਸ ਨੂੰ ਸਾਰਾ ਕੁਛ ਪਤਾ ਹੁੰਦਾ ਉਹ ਚੁੱਪ ਕਰ ਜਾਂਦਾ, ਜਿਹਨੂੰ ਕੁਛ ਵੀ ਨਹੀਂ ਪਤਾ ਮੇਰੇ ਵਰਗੇ ਨੂੰ ਫਿਰ ਉਹ ਬੋਲਦਾ। ਬੋਲੋ, ਜਿਹਨਾਂ ਨੂੰ ਰਾਹ ਦਾ ਕੁਛ ਗਿਆਨ ਹੋ ਜਾਂਦਾ ਕਿ ਉਹ ਮੰਜ਼ਿਲ ਤੇ ਪਹੁੰਚਣਾ ਰਸਤਾ ਦਿਸ ਪੈਂਦਾ, ਉਹ ਚੁੱਪ ਹੋ ਜਾਂਦੇ ਨੇ। ਕਿਉਂਕਿ ਸੰਸਾਰ ਇਤਨੇ ਬਿਖੜੀ ਪਗਡੰਡੀਆਂ ਤੇ ਲਗਾ ਫਿਰਦਾ, ਉਹ ਦੱਸਣਗੇ ਤੇ ਸਹਿਮਤ ਨਹੀਂ ਹੋਣਗੇ। ਤੇ ਫਿਰ ਗੁਰਦੇਵ ਤਾਂ ਇਸ ਗੱਲ ਨੂੰ ਕਹਿੰਦੇ ਨੇ ਭਗਤਾ ਤੇ ਸਹਸਾਰੀਆ ਜੋੜ ਕਦੇ ਨਾ ਆਇਆ। ਕਿੱਥੇ ਜੋੜ ਬਣਦਾ ਭਗਤਾ ਤੇ ਸੰਸਾਰੀ ਦਾ? ਜਿੱਥੇ ਵੀ ਕਿਸੇ ਭਗਤ ਦਾ ਸੰਸਾਰ ਨਾਲ ਜੋੜ ਬਣ ਗਿਆ, ਭਗਤ ਖਤਮ, ਉਦਣ ਹੀ ਭਗਤ ਭਗਤ ਨਹੀਂ ਰਹਿੰਦਾ। ਤੇ ਜਿੱਦਣ ਭਗਤ ਸੰਸਾਰ ਦੇ ਨਾਲ ਮਿਕਸਅਪ ਹੋ ਗਿਆ, ਖਤਮ ਕੰਮ, ਭਗਤੀ ਕਿੱਥੇ? ਭਗਤਾ ਤੇ ਸਹਸਾਰੀਆ ਜੋੜ ਕਦੇ ਨਾ ਆਇਆ। ਭਗਤ ਦੀ ਗੱਲ ਬੜੀ ਉੱਚੀ ਹੁੰਦੀ ਹੈ, ਸੰਸਾਰ ਦੇ ਸਮਝ ਚ ਘੱਟ ਹੁੰਦੀ ਹੈ। ਫਿਰ ਮੈਂ ਦੇਖਣਾ, ਕਹਿੰਦੇ ਨੇ ਫਲਾਣਾ ਕਥਾਵਾਚਕ ਬੜਾ ਚੰਗਾ ਸੀ, ਕਾਰਨ ਕਿਉਂਕਿ ਜੋ ਅਸੀਂ ਚਾਹੁੰਦੇ ਹਾਂ ਉਹ ਬੋਲ ਕੇ ਗਏ, ਬਸ ਆਹ ਖੇਡ ਚੱਲਦੀ ਸੰਸਾਰ। ਫਲਾਣਾ ਬੜਾ ਚੰਗਾ ਕਿਉਂ? ਕਿਉਂਕਿ ਜੋ ਅਸੀਂ ਚਾਹੁੰਦੇ ਹਾਂ ਉਹ ਬੋਲ ਗਿਆ, ਫਲਾਣਾ ਨਹੀਂ ਕਿਉਂ? ਤੁਸੀਂ ਨਹੀਂ ਸਾਂ ਚੱਲਦੇ ਉਹ ਬੋਲ ਗਿਆ। ਬੜੀ ਉੱਚੀ ਗੱਲ ਸੀ, ਬੇਦੀਆਂ ਨੂੰ ਤੇ ਸਮਝ ਨਹੀਂ ਆਈ ਗੁਰੂ ਨਾਨਕ ਸਾਹਿਬ ਦੀ ਗੱਲ, ਉਹ ਕਹਿੰਦੇ ਨੇ ਭੂਤਨਾ ਹੈ ਬੇਤਾਲਾ ਹੈ, ਸਮਝ ਨਹੀਂ ਹੁੰਦੀ ਕੀ ਗੱਲਾਂ ਕਰੀ ਜਾਂਦੇ ਨੇ। ਹੁਣ ਜੇ ਸਮਝ ਆ ਜਾਵੇ ਫਿਰ ਭਗਤ ਕਾਹਦਾ, ਜੇ ਸਮਝ ਦੇ ਵਿੱਚ ਆ ਜਾਵੇ ਉਹ ਪ੍ਰਮਾਤਮਾ ਕਾਹਦਾ। ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ, ਦਰਸ਼ਨ ਦੇਖਤ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਕਿਹੜੀ ਬੁੱਧ ਕਿਹੜੀ ਸੁਧ, ਦਰਸ਼ਨ ਦੇਖੇ ਨੇ ਸਭ ਕੁਛ ਚਲੀ ਗਈ, ਤੇ ਜੇ ਬੁੱਧ ਵੀ ਰਹਿ ਜਾਏ ਦਰਸ਼ਨਾਂ ਤੋਂ ਬਾਅਦ ਫਿਰ ਬੁੱਧ ਵੱਡੀ ਪ੍ਰਮਾਤਮਾ ਛੋਟਾ, ਪਰ ਬੁੱਧ ਤੇ ਖਤਮ ਹੋ ਜਾਂਦੀ ਹੈ। ਸੁਧ ਬੁੱਧ ਮੇਰੀ ਹਿਰ ਲਈ ਹਰ ਲਈ ਕਰਤੇ, ਖਤਮ ਹੀ ਕਰ ਦਿੱਤੀ ਪ੍ਰਮਾਤਮਾ ਨੇ। ਤੇ ਫਿਰ ਉਹਦੀ ਗੱਲ ਜਿਹੜੀ ਚੱਲਦੀ ਹੈ ਉੱਥੇ ਸੁਧ ਬੁੱਧ ਚਲੀ ਜਾਂਦੀ ਹੈ, ਪਰ ਨਹੀਂ ਉਹ ਠੀਕ ਹੈ ਵਿਦਵਾਨ ਜੀ ਦੀ ਗੱਲ ਸਾਡੀ ਪਕੜ ਚ ਆ ਜਾ, ਕਿਉਂ ਉਹ ਸਾਡੇ ਲੈਵਲ ਤੇ ਆ ਕੇ ਖੜਾ। ਭਗਤ ਕਦੀ ਸੰਸਾਰ ਦੇ ਲੈਵਲ ਤੇ ਹੁੰਦਾ ਹੀ ਨਹੀਂ, ਉਹ ਕਹਿੰਦਾ ਆਪਾਂ ਜਿੱਥੇ ਹਾਂ ਉੱਥੇ ਬੋਲਾਂਗੇ, ਜੇ ਕੋਈ ਇੱਕ ਆਧ ਸੌ ਹਜ਼ਾਰ ਲੱਖ ਚੋਂ ਹੁੰਦਾ ਤੇ ਜਿਹਨੂੰ ਗੱਲ ਸਮਝ ਆਉਂਦੀ ਹੈ ਫਿਰ ਭਗਤ ਵੱਲ ਚੱਲਣ ਲੱਗ ਪੈਂਦਾ, ਬਸ ਇੰਨਾ ਕੁ ਫਰਕ ਹੈ। ਭਾਈ ਲੈਣਾ ਜੀ ਨੂੰ ਸਮਝ ਆਈ ਉਹ ਚੱਲ ਪਏ, ਜਿਹਨਾਂ ਨੂੰ ਨਹੀਂ ਸਮਝ ਆਈ ਉਹਨਾਂ ਨੇ ਛੱਡ ਦਿੱਤਾ ਕਿ ਨਹੀਂ ਤੇ ਚਾਲ ਹੀ ਨਿਰਾਲੀ ਹੈ, ਇਹ ਹੋਰ ਹੀ ਚਾਲ ਹੈ। ਆਪਾਂ ਤੇ ਜਨੇਊ ਪਾਵਾਂਗੇ, ਗੁਰੂ ਨਾਨਕ ਨਹੀਂ ਪਾਉਂਦੇ ਤੇ ਨਾ ਸੀ ਅਸੀਂ ਤੇ ਪਾਵਾਂਗੇ, ਗੁਰੂ ਨਾਨਕ ਸਾਹਿਬ ਨੇ ਤੇ ਤੋੜ ਕੇ ਸੁੱਟਤਾ ਸੀ ਤੇ ਨਹੀਂ ਪਾਵਾਂਗੇ। ਭਗਤਾ ਤੇ ਸਹਸਾਰੀਆ ਜੋੜ ਕਦੇ ਨਾ ਆਇਆ, ਕਦੀ ਨੀ ਬਣਦਾ ਜੋੜ। ਤੇ ਗੁਰਦੇਵ ਪਾਤਸ਼ਾਹ ਫਿਰ ਦੱਸਦੇ ਨੇ ਪਰਮਾਤਮਾ ਮੈਂ ਤੇਰਾ ਜਪ ਕਰਾਂ ਤੇ ਤੇਰੇ ਚਰਨਾਂ ਦੇ ਵਿੱਚ ਬਿਰਾਜਮਾਨ ਹੋ ਜਾਵਾਂ।
ਰਹਾਉ ਗੁਰਪ੍ਰਸਾਦ ਲਾਗੇ ਨਾਮ ਸਵਾਦ,
ਨਾਮ ਦੇ ਕੇ ਦੱਸਦੇ ਹਨ ਗੁਰੂ ਦੀ ਕਿਰਪਾ ਦੇ ਨਾਲ ਨਾਮ ਦੇ ਵਿੱਚ ਸਵਾਦ ਲੱਗ ਜਾਵੇ, ਭਾਵ ਨਾਮ ਜਪੀਏ ਪਰ ਸਵਾਦ ਦੇ ਨਾਲ। ਹੁਣ ਇਹ ਸਵਾਦ ਕਿਸੇ ਕੋਲ ਵੀ ਨਹੀਂ ਹੈਗਾ, ਨਾਮ ਮਾਫ਼ ਕਰਨਾ ਇਹੀ ਕਹਿਣਾ ਪਏਗਾ, ਨਾਮ ਹੀ ਨਹੀਂ ਆਏਗਾ, ਕਿਉਂਕਿ ਜਿੱਥੇ ਨਾਮ ਆ ਉੱਥੇ ਤੇ ਸਵਾਦ ਹੋਏਗਾ ਹੀ ਹੋਏਗਾ। ਤੇ ਫਿਰ ਅਸੀਂ ਕੀ ਕਰ ਰਹੇ ਹਾਂ? ਅਸੀਂ ਤੇ ਕਹਿੰਦੇ ਅਸੀਂ ਤੇ ਜਪ ਰਹੇ ਹਾਂ, ਨਹੀਂ ਜਪ ਰਹੇ। ਗੁਰਦੇਵ ਪਾਤਸ਼ਾਹ ਕਬੀਰ ਜੀ ਵੀ ਕਹਿੰਦੇ ਨੇ ਕਿ ਰਾਮ ਕਹਿਣ ਮੈਂ ਭੇਦ ਹੈ, ਉਹਦੇ ਤੇ ਬੜਾ ਭੇਦ ਹੈ। ਉਹ ਭੇਦ ਜਦੋਂ ਸਮਝ ਆਉਂਦਾ ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜਿਸ ਦਮ ਚਿੱਤ ਨਾ ਆਵਈ ਸੋ ਦਮ ਬਿਰਥਾ ਜਾਏ, ਫਿਰ ਜਿਹੜੇ ਸਵਾਸ ਉਹਦੀ ਯਾਦ ਨਹੀਂ ਬਣਦੀ ਉਹ ਨਿਸ਼ਫਲ ਚਲਾ ਜਾਂਦਾ। ਹੁਣ ਕਰੋੜਾਂ ਰੁਪਏ ਦਾ ਬਿਜ਼ਨਸ ਇੱਕ ਇੱਕ ਸੈਕਿੰਡ ਦੇ ਨਾਲ ਨੁਕਸਾਨ, ਤੇ ਜੇ ਇੱਕ ਇੱਕ ਸੈਕਿੰਡ ਦੇ ਨਾਲ ਨੁਕਸਾਨ ਤੇ ਬੰਦੇ ਦਾ 10-15 ਮਿੰਟ ਉਂਝ ਹੀ ਚਲੇ ਜਾਣ ਤੇ ਬੰਦਾ ਤੇ ਰੋਏਗਾ ਨਾ ਕਿ ਮੇਰਾ ਤੇ ਇਤਨਾ ਨੁਕਸਾਨ। ਤੇ ਪਰਮਾਤਮਾ ਹਰਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ, ਕਬੀਰ ਜੀ ਕਹਿੰਦੇ ਨੇ ਤੇ ਹੀਰਾ ਐਸਾ ਹੀਰਾ ਦੁਨੀਆਂ ਸਾਰੀ ਤੋਲ ਦਵੋ ਤੇ ਹੀਰੇ ਦਾ ਕਰੋੜਵਾਂ ਹਿੱਸਾ ਵੀ ਨਹੀਂ ਤੋਲ ਸਕਦਾ, ਕਰੋੜਵਾਂ ਹਿੱਸਾ। ਤੇ ਉਸ ਹੀਰੇ ਦੇ ਯਾਦ ਤੋਂ ਬਿਨਾਂ ਇੱਕ ਸਵਾਸ ਵੀ ਗੁਰੂ ਨਾਨਕ ਸਾਹਿਬ ਸਾਡਾ ਕਹਿੰਦੇ ਨੇ ਚਲਾ ਜਾਵੇ, ਸੋਦਮ ਬਿਰਥਾ ਜਾਏ, ਉਹ ਤੇ ਵਿਅਰਥ ਚਲਾ ਗਿਆ। ਆਖਾ ਜੀਵਾਂ ਵਿਸਰੈ ਮਰ ਜਾਓ, ਪਰ ਸਾਡੀ ਨਜ਼ਰ ਚ ਪਰਮਾਤਮਾ ਦੀ ਕੀਮਤ ਬਹੁਤ ਥੋੜੀ ਹੈ, ਸੰਸਾਰ ਦੀ ਬੜੀ ਵੱਡੀ। ਤੇ ਫਿਰ ਗੁਰਦੇਵ ਤਾਂ ਕੋਸ਼ਿਸ਼ ਕਰਦੇ ਨੇ ਕਿ ਜੋ ਤੂੰ ਦੁਰਲੱਭ ਮੰਨਿਆ, ਜਿਹਨੂੰ ਮਹਾਨ ਮੰਨੀ ਬੈਠਾ, ਉਹ ਕੁਛ ਵੀ ਨਹੀਂ, ਉਹ ਤੇ ਹੈ ਹੀ ਨਹੀਂ। ਅਸੀਂ ਸੰਸਾਰ ਨੂੰ ਕਹਿੰਦੇ ਹਾਂ ਬਹੁਤ ਵੱਡਾ, ਤਾਂ ਤੇ ਸੰਸਾਰ ਦੀ ਮੰਗਾਂ। ਪਰ ਗੁਰਦੇਵ ਕਹਿੰਦੇ ਨੇ ਜਗ ਰਚਨਾ ਸਭ ਝੂਠ ਹੈ, ਜਾਣ ਲੈ ਹੋ ਰੇ ਮੀਤ, ਇੱਕ ਗੱਲ ਤੇ ਸਮਝ ਜਾਣ ਆਪਣੇ ਗਿਆਨ ਚ ਲਿਆ, ਜੋ ਤੂੰ ਮੰਗ ਰਿਹਾ ਉਹ ਝੂਠ ਹੈ। ਪਰ ਨਹੀਂ, ਪਰ ਗੁਰਦੇਵ ਪਾਤਸ਼ਾਹ ਫਿਰ ਸੰਸਕ੍ਰਿਤ ਦੀ ਸਲੋਕਾਂ ਚ ਇੱਕ ਇੱਕ ਕਰਕੇ ਸਮਝਾਉਂਦੇ ਨੇ ਕਿ ਸਮਝ ਜਾ, ਆ ਜੋ ਚੀਜ਼ਾਂ ਤੂੰ ਮੰਗ ਰਿਹਾ ਇਹ ਕੁਛ ਵੀ ਨਹੀਂ ਨੇ, ਇਹਨਾਂ ਦੇ ਪਿੱਛੇ ਤੂੰ ਨਾ ਜੀਵਨ ਵਿਅਰਥ ਗਵਾ, ਕਿਉਂਕਿ ਤੇਰਾ ਜੀਵਨ ਹੀਰੇ ਜੈਸਾ ਜਨਮ ਹੈ, ਕੌਟੀ ਬਦਲਿਆ ਜਾਏ, ਕੌਟੀ ਦੇ ਪਿੱਛੇ ਨਾ ਗਵਾ। ਨੱਚ ਦੁਰਲਭੰਗ ਧਨੰਗ ਰੂਪੰਗ, ਨੱਚ ਦੁਰਲਭੰਗ ਸਵਰਗ ਰਾਜਨ ਹੈ, ਇਹ ਜੋ ਧਨ ਪਿੱਛੇ ਰੂਪ ਦੇ ਪਿੱਛੇ ਜ਼ਿੰਦਗੀ ਜਾ ਰਹੀ ਹੈ, ਜ਼ਿੰਦਗੀ ਬੜੀ ਅਮੁੱਲਕ ਹੈ, ਧਨ ਤੇ ਰੂਪ ਨਾਸਵੰਤ ਨੇ, ਨੱਚ ਦੁਰਲਭੰਗ ਸਵਰਗ ਰਾਜਨ ਹੈ, ਤੂੰ ਰਾਜ ਮੰਗ ਲਿਆ ਤੇ ਰਾਜ ਦੇ ਵਿੱਚ ਉਹ ਸੁਖ ਨਹੀਂ ਹੈ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈ ਹੈ, ਜੋ ਸ਼ਬਦ ਤੇ ਰਸ ਚ ਆਨੰਦ ਹੈ, ਸ਼ਬਦ ਤੇ ਆਨੰਦ ਹੈ ਉਹ ਰਾਜ ਦੇ ਵਿੱਚ ਰਸ ਨਹੀਂ, ਪਰ ਰਾਜ ਤੋਂ ਅਸੀਂ ਪ੍ਰਭਾਵਿਤ ਹਾਂ, ਰਾਜ ਦੀ ਮੰਗ ਹੈ, ਰੂਪ ਤੋਂ ਅਸੀਂ ਪ੍ਰਭਾਵਿਤ ਹਾਂ, ਰੂਪ ਦੀ ਮੰਗ ਹੈ, ਧਨ ਧਨ ਦਾ ਸਾਡੇ ਮਨ ਤੇ ਬੜਾ ਪ੍ਰਭਾਵ ਹੈ, ਫਿਰ ਅਸੀਂ ਧਨ ਦੇ ਲਈ ਤੇ ਵਿਕਾਸ ਕਰ ਰਹੇ ਹਾਂ, ਪਰਮਾਤਮਾ ਲਈ ਵਿਕਾਸ ਕੌਣ ਕਰਦਾ? ਜਦੋਂ ਜ਼ਿੰਦਗੀ ਬੀਤ ਜਾਂਦੀ ਹੈ, ਧੌਲੇ ਆ ਜਾਂਦੇ ਨੇ, ਨੈਨੋ ਨੀਰ ਵਹਿ ਤਨਖੀਨਾ ਭਏ ਕੇਸ ਦੁੱਧ ਬਾਨੀ ਰੂਧਾ ਕੰਠ ਸ਼ਬਦ ਨਹੀਂ ਉਤਰਿਆ ਅਬ ਕਿਆ ਕਰੇ ਪ੍ਰਾਣੀ, ਜਦੋਂ ਸਾਰਾ ਕੁਛ ਡਿੱਗ ਪੈਂਦਾ, ਸਮਰੱਥਾ ਖਤਮ ਹੁੰਦੀ ਹੈ, ਕਹਿੰਦੇ ਨੇ ਹੁਣ ਧਰਮ, ਅਬਰੇ ਧਰਮ ਕੀ ਆਸ ਕਰੇ, ਹੁਣ ਕਿਹੜੇ ਧਰਮ ਦੀ ਆਸ ਕਰਨ, ਹੁਣ ਤੇ ਸਾਰਾ ਕੁਛ ਚਲਾ ਗਿਆ, ਤਾਕਤ ਵੀ ਚਲੀ ਗਈ, ਕੀ ਕਰੀਏ, ਹੁਣ ਅੱਗੇ ਮੌਤ ਨਜ਼ਰ ਆਉਂਦੀ ਹੈ, ਗੁਰਦੇਵ ਹੁਣ ਜਾਈਏ ਵੀ ਕਿੱਥੇ, ਜਿਹੜੇ ਰਸ ਲੈਣੇ ਸਨ ਲੇਲੇ ਰੱਜ ਕੇ, ਹੁਣ ਅੱਗੇ ਜਾਈਏ ਵੀ ਕਿਹੜੇ ਕਿਹੜੇ ਪਾਸੇ, ਚਾਰੇ ਪਾਸੇ ਨਜ਼ਰ ਮਾਰਨੇ ਆ, ਖੁਸ਼ਹਾਲ ਜੀਵਨ ਤੇ ਸਾਡੇ ਨਾਲ ਕਬੂਲ ਹੀ ਨਹੀਂ ਹੁੰਦਾ, ਜਵਾਨ ਮਨੁੱਖ ਤੇ ਬਜ਼ੁਰਗ ਨੂੰ ਪਸੰਦ ਹੀ ਨਹੀਂ ਕਰਦਾ, ਉਹਨੂੰ ਤੇ ਜੀਵਨ ਚਾਹੀਦਾ, ਬੁੱਢੇ ਕੋਲ ਤੇ ਉਦਾਸੀ ਹੈ, ਕਿੱਥੇ ਜਾਂਦੇ ਨੇ, ਫਿਰ ਬਜ਼ੁਰਗ ਕਹਿੰਦਾ ਹੁਣ ਗੁਰੂ ਕੋਲ ਚੱਲੋ, ਉਹ ਹੀ ਓਟੇਗਾ ਸਾਨੂੰ, ਹੋਰ ਤੇ ਕੋਈ ਓਟ ਨਹੀਂ ਸਕਦਾ, ਤੇ ਗੁਰਦੇਵ ਕਹਿੰਦੇ ਨੇ ਜਦੋਂ ਜਵਾਨੀ ਸੀ ਉਦੋਂ ਕਿੱਥੇ ਸਨ, ਉਦੋਂ ਰਸ ਕਿਉਂ ਨਹੀਂ ਲਿਆ, ਤੇ ਬਾਰ ਬਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਚ ਆਇਆ ਕਿ ਜਿਤਨਾ ਰਸ ਜਵਾਨੀ ਦੇ ਵਿੱਚ ਹੈ, ਕਿਉਂਕਿ ਜਵਾਨੀ ਚ ਅੱਖਾਂ ਦੇਖ ਸਕਦੀਆਂ ਨੇ ਚੰਗੀ ਤਰ੍ਹਾਂ, ਕੰਨ ਸੁਣ ਸਕਦੇ ਨੇ, ਹੱਥ ਪੈਰ ਚੱਲ ਸਕਦੇ ਨੇ, ਅੰਦਰ ਦਾ ਰਸ ਛੇਤੀ ਪ੍ਰਗਟ ਹੋ ਸਕਦਾ ਹੈ, ਇਹ ਗੱਲ ਨਹੀਂ ਕਿ ਬੁਢੇਪੇ ਚ ਪ੍ਰਭੂ ਨਹੀਂ ਮਿਲਦਾ, ਪਰ ਜੋ ਰਸ ਜਵਾਨੀ ਚ ਹੈ ਉਹ ਨਹੀਂ, ਕਿਸੇ ਵੀ ਅਵਸਥਾ ਚ ਪ੍ਰਮਾਤਮਾ ਪ੍ਰਗਟ ਹੋ ਸਕਦਾ ਹੈ, ਭਗਤ ਪ੍ਰਹਿਲਾਦ ਤੇ ਛੋਟੇ ਛੋਟੇ ਸਨ ਪਰ ਪ੍ਰਗਟ ਹੋ ਗਏ ਕਿਰਪਾ, ਬਾਬਾ ਬੁੱਢਾ ਜੀ ਛੋਟੇ ਸਨ ਪਰ ਬ੍ਰਹਮ ਗਿਆਨੀ ਸਨ, ਭਾਈ ਤਾਰੂ ਸਿੰਘ 25 ਸਾਲ ਦੇ ਸਨ ਬ੍ਰਹਮ ਗਿਆਨੀ ਸਨ, ਤੇ ਗੁਰੂ ਅਰਜਨ ਗੁਰੂ ਅਮਰਦਾਸ ਮਹਾਰਾਜ 72 ਸਾਲ ਦੀ ਉਮਰ ਤੱਕ ਦੇਖੋ ਕਿੱਥੇ ਜਾ ਕੇ ਕਿਰਪਾ ਹੁੰਦੀ ਹੈ, ਕਿਤਨੀ ਬਖਸ਼ਿਸ਼ ਹੋਈ ਹੈ ਬਾਅਦ ਦੇ ਵਿੱਚ ਜਾ ਕੇ, ਪਰ ਫਿਰ ਵੀ ਗੁਰਦੇਵ ਪਾਤਸ਼ਾਹ ਨੇ ਵਡਿਆਈ ਜਵਾਨੀ ਦੀ ਕੀਤੀ ਕਿ ਅਗਰ ਤੂੰ ਕੁਛ ਖਾਣਾ ਚਾਹਵੇਂ ਕਹਿੰਦਾ ਜਵਾਨੀ ਚ ਖਾਣਾ, ਪੀਣਾ ਚਾਹਵੇਂ ਜਵਾਨੀ ਚ ਪੀਣਾ, ਪਹਿਰਨਾ ਚਾਹਵੇਂ ਜਵਾਨੀ ਚ ਪੀਣਾ, ਤੇ ਜੇ ਪਰਮਾਤਮਾ ਦਾ ਜਪ ਕਰਨਾ ਕਹਿੰਦੇ ਨੇ ਬੁੱਢੇ ਹੋ ਕੇ ਕਰਾਂਗੇ, ਗੁਰਦੇਵ ਪਾਤਸ਼ਾਹ ਕਹਿੰਦੇ ਨੇ ਪਖੰਡ ਛੱਟ ਕਰਮ ਧਰਮ, ਪਖੰਡ ਜੁਤੀ ਸਹਿਤ ਨੇ ਜਮ ਜਾਗਾਤੀ ਲੁੱਟ ਹੈ, ਇਹਨੂੰ ਜਮ ਲੁੱਟ ਲੈਣਗੇ, ਕੁਛ ਨਹੀਂ ਬਣੇਗਾ, ਪਰਮਾਤਮਾ ਦੇ ਨਾਮ ਦੇ ਵਿੱਚ ਜਦੋਂ ਤੱਕ ਰਸ ਨਹੀਂ ਹੁੰਦਾ ਉਦੋਂ ਤੱਕ ਪਰਮਾਤਮਾ ਦਾ ਗਿਆਨ ਨਹੀਂ ਆ ਸਕਦਾ, ਪਰਮਾਤਮਾ ਦੇ ਰਸ ਦਾ ਜਦੋਂ ਪਤਾ ਲੱਗਦਾ ਉਦੋਂ ਗਿਆਨ ਹੁੰਦਾ, ਹੁਣ ਅਸੀਂ ਭੋਜਨ ਖਾਈਏ ਤੇ ਜੇ ਸਾਨੂੰ ਰਸ ਹੀ ਨਾ ਆਵੇ ਅਸੀਂ ਕੀ ਫੈਸਲਾ ਕਰਾਂਗੇ ਭੋਜਨ ਕੀ ਹੈ ਕੀ ਨਹੀਂ, ਪਰ ਜੇ ਰੋਟੀ ਖਾਧੀ ਹੈ ਰਸ ਆ ਗਿਆ ਬੰਦਾ ਕਹਿ ਦਿੰਦਾ ਵਾਹ, ਤੇ ਜਦੋਂ ਵਾਹਿਗੁਰੂ ਵਾਹਿਗੁਰੂ ਜਪਦੇ ਕਿਤੇ ਰਸ ਆ ਜਾਵੇ ਫਿਰ ਕਹਿ ਦਿੰਦਾ ਬੰਦਾ ਵਾਹ ਵਾਹ, ਤਾਂ ਤੇ ਗੁਰੂ ਨਾਨਕ ਸਾਹਿਬ ਨੇ ਵਾਹਿਗੁਰੂ, ਗੁਰੂ ਨਾਨਕ ਸਾਹਿਬ ਜੁੜੇ ਪ੍ਰਮਾਤਮਾ ਦੇ ਨਾਲ, ਤੇ ਫਿਰ ਗੁਰਦੇਵ ਪਾਤਸ਼ਾਹ ਨੇ ਜੋ ਆਪਣੇ ਸਿੱਖਾਂ ਨੂੰ ਨਾਮ ਦਿੱਤਾ ਸ਼ਬਦ ਦਿੱਤਾ ਉਹ ਸੀ ਵਾਹਿਗੁਰੂ, ਵਾਹਿਗੁਰੂ ਗੁਰੂ ਮੰਤਰ ਹੈ, ਜਪ ਹਉ ਮੈਂ ਖੋਈ, ਵਾਹਿਗੁਰੂ ਹੀ ਗੁਰੂ ਮੰਤਰ ਹੈ, ਤੇ ਵਾਹਿਗੁਰੂ ਕਿਉਂ ਦਿੱਤਾ, ਕਿਉਂਕਿ ਜਦੋਂ ਪ੍ਰਮਾਤਮਾ ਦੇ ਮਾਰਗ ਤੇ ਚੱਲਦੇ ਇਹ ਗਿਆਨ ਇੰਦਰੀ ਥੱਕ ਜਾਂਦੇ ਨੇ, ਇਹ ਗਿਆਨ ਇੰਦਰੀਆਂ ਦਾ ਵਿਸ਼ਾ ਨਹੀਂ ਪ੍ਰਮਾਤਮਾ, ਅੱਖਾਂ ਦੇ ਨਾਲ ਇਹਨਾਂ ਨਾਲ ਨਹੀਂ ਦੇਖ ਸਕਦੇ, ਤੇ ਅੱਖੜੀਆਂ ਬਿਆਨ ਜਿਨ੍ਹਾਂ ਡਿਸੰਦੋ ਮਾ ਫਿਰੀ, ਜਿਨ੍ਹਾਂ ਦੇ ਨਾਲ ਪ੍ਰਮਾਤਮਾ ਨਜ਼ਰ ਆਉਂਦਾ, ਫਿਰ ਗਿਆਨ ਇੰਦਰੀ ਥੱਕਦੇ ਨੇ, ਫਿਰ ਮਨ ਦੀ ਖੋਜ ਚੱਲਦੀ ਹੈ, ਫਿਰ ਮਨ ਦੌੜਦਾ ਸ਼ਬਦ ਦੇ ਨਾਲ, ਫਿਰ ਸ਼ਬਦ ਦੇ ਨਾਲ ਚੱਲਦਾ ਚੱਲਦਾ ਇੱਕ ਦਿਨ ਮਨ ਵੀ ਥੱਕ ਜਾਂਦਾ, ਤੇ ਮਨ ਦੇ ਥੱਕਣ ਤੋਂ ਬਾਅਦ ਜਿੱਥੇ ਮਨ ਰੁਕਦਾ ਫਿਰ ਪਰਮ ਪਰਮਾਤਮਾ ਜਿਹਨੂੰ ਆਤਮਾ ਵੀ ਕਹਿੰਦੇ ਨੇ, ਸਰੀਰ ਹੈ ਸਰੀਰ ਥੱਕਦਾ ਫਿਰ ਮਨ, ਮਨ ਥੱਕਦਾ ਫਿਰ ਆਤਮਾ ਪ੍ਰਕਾਸ਼, ਉਹ ਪ੍ਰਕਾਸ਼ ਜਦੋਂ ਦਿਸਦਾ ਤੇ ਜੋ ਅੰਦਰੋਂ ਆਵਾਜ਼ ਆਉਂਦੀ ਹੈ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਉੱਥੇ ਸੰਨਾਟਾ ਹੁੰਦਾ, ਸੁਨ ਸਮਾਧ ਅਨਹਿਤ ਤਹਿਨਾਦ ਕਹਿਣ ਨਾ ਜਾਈ ਅਚਰਜ ਬਿਸਮਾਲ। ਕੀ ਕਹੀਏ, ਐਵੇਂ ਵਿਅਰਥ ਦੀਆਂ ਗੱਲਾਂ ਤੇ ਨਿਕਲਦੀਆਂ ਹੀ ਨੀ ਉੱਥੇ। ਫਿਰ ਉੱਥੇ ਇੱਕੋ ਹੀ ਗੱਲ ਨਿਕਲਦੀ ਹੈ, ਜਿਵੇਂ ਅਸੀਂ ਕੋਈ ਮਹਾਨ ਚੀਜ਼ ਦੇਖ ਲਈਏ ਤੇ ਅਸੀਂ ਕਹਿ ਦਿੰਦੇ ਹਾਂ ਵਾਹ, ਤੇ ਫਿਰ ਗੁਰਦੇਵ ਨੇ ਕਹਿ ਦਿੱਤਾ ਵਾਹਿਗੁਰੂ, ਕਿ ਵਾਹਿਗੁਰੂ ਪਰਮਾਤਮਾ ਇਹੀ ਤੇਰਾ ਨਾਮ ਹੈ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਉਹਦੇ ਨਾਮ ਦੇ ਵਿੱਚ ਸਵਾਦ ਆ ਜਾਵੇ, ਰਸ ਆ ਜਾਵੇ।
ਗੁਰ ਕਿਰਪਾ ਕਿੰਨੀ ਚੁਕਾ ਬਮਾਨ।
ਹੁਣ ਜੇ ਰਸ ਆ ਗਿਆ, ਜਿਸ ਬੰਦੇ ਨੂੰ ਰਸ ਆ ਗਿਆ, ਫਿਰ ਉਹਨੂੰ ਲੋੜ ਹੀ ਨਹੀਂ ਹੰਕਾਰ ਦੀ ਚਿੰਤਾ ਕਰਨ ਦੀ, ਉਹਦਾ ਹੰਕਾਰ ਆਪੇ ਮਿਟਣਾ ਸ਼ੁਰੂ ਹੋ ਜਾਏਗਾ। ਤੇ ਜਿਹਨੂੰ ਰਸ ਹੀ ਨਹੀਂ ਆਇਆ, ਹੁਣ ਕਿੱਧਰ ਜਾਏਗਾ? ਹੁਣ ਧਰਮ ਦੇ ਕਰਮ ਤੇ ਕਰੇਗਾ, ਲੇਕਿਨ ਆਪਣਾ ਧਰਮ ਪ੍ਰਗਟ ਕਰਨ ਵਾਸਤੇ ਹੰਕਾਰੀ ਬਣੇਗਾ, ਕ੍ਰੋਧੀ ਬਣੇਗਾ। ਮੈਂ ਦੇਖਣਾ ਜਿਹੜੇ ਬਾਹਰ ਕ੍ਰੋਧੀ ਨੇ, ਉਹ ਅੰਦਰ ਆ ਕੇ ਕ੍ਰੋਧੀ ਬਣ ਜਾਂਦੇ ਨੇ। ਬਾਹਰ ਸੰਸਾਰ ਦੇ ਪਰਿਵਾਰ ਤੇ ਕ੍ਰੋਧ ਹੈ, ਹੁਣ ਗ੍ਰੰਥੀ ਸਾਹਿਬਾਨ ਦੇ ਕ੍ਰੋਧ ਲਾ ਦਈਏ। ਰਮਾਲਾ ਨੀ ਠੀਕ, ਤੈਨੂੰ ਰਮਾਲਾ ਤੇ ਨਜ਼ਰ ਆ ਗਿਆ, ਰਮਾਲੇ ਦੇ ਵਿੱਚ ਬਾਣੀ ਕਹਿ ਰਹੀ ਹੈ ਗੁੱਸਾ ਨਾ ਕਰ, ਗੁੱਸਾ ਤੈਨੂੰ ਸਾੜ ਦੇਗਾ, ਤੇਰੇ ਮਨ ਨੂੰ ਸਾੜ ਦੇਗਾ, ਤੇਰੇ ਮਨ ਦੇ ਅੰਦਰ ਮੈਂ ਬੈਠਣਾ ਹੈ। ਤੇ ਸੜੇ ਹੋਏ ਸਿੰਘਾਸਨ ਤੇ ਨੀ ਕੋਈ ਬਹਿੰਦਾ, ਜਿੱਥੇ ਫੁੱਲ ਲੱਗੇ ਹੋਣ, ਠੰਡ ਹੋਵੇ, ਪਰਮਾਤਮਾ ਵੀ ਉੱਥੇ ਆ ਕੇ ਰਾਜੀ ਹੈ। ਤੇ ਪਤਾ ਨੀ ਕਿਹੜਾ ਧਰਮ ਚਲਾਣਗੇ ਫਿਰ। ਆਹ ਚਾਦਰ ਗਲਤ ਖਰਾਬ ਹੋ ਗਈ, ਤੈਨੂੰ ਚਾਦਰ ਦੀ ਚਿੰਤਾ ਹੈ, ਤੈਨੂੰ ਆਪਣੇ ਮਨ ਦੀ ਚਿੰਤਾ ਨਹੀਂ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਆਪਣੀ ਚਿੰਤਾ ਕਰ, ਤੂੰ ਬਾਹਰ ਦੀ ਚਿੰਤਾ ਛੱਡ, ਆਪ ਸਵਾਰ ਹੈ, ਮੈਂ ਮਿਲਿਆ, ਮੈਂ ਮਿਲਿਆ ਸੁਖ ਹੋਏ। ਅਸੀਂ ਕਹਿੰਦੇ ਤੂੰ ਆਪ ਸਵਾਰ, ਪਰ ਆਪਣੀ ਚਿੰਤਾ ਨਹੀਂ, ਹੁਣ ਬਾਹਰ ਨੂੰ ਸਵਾਰੀਏ। ਫਿਰ ਇਹ ਧਰਮ ਕਦੋਂ ਚੱਲਦਾ? ਜਦੋਂ ਹੰਕਾਰ ਬਣਦਾ, ਜਦੋਂ ਪਰਮਾਤਮਾ ਦੇ ਮਾਰਗ ਤੇ ਚੱਲ ਕੇ ਰਸ ਤੇ ਕੋਈ ਆਉਂਦਾ ਨਹੀਂ। ਪਰ ਸਮਾਂ ਬੜਾ ਲਾਤਾ ਹੈ ਆਉਂਦੇ ਹੋਏ ਗੁਰੂ ਘਰ ਧਰਮ ਮੰਦਰਾਂ ਦੇ ਵਿੱਚ। ਹੁਣ ਕੀ ਕਰੀਏ? ਹੁਣ ਕੁਛ ਨਾ ਕੁਛ ਤੇ ਪ੍ਰਗਟ ਹੋ ਕੇ ਦਿਖਾਈਏ ਨਾ ਅਸੀਂ ਵੀ ਕੁਛ ਹਾਂ। ਤੇ ਫਿਰ ਉਹ ਪ੍ਰਗਟਤਾਈ ਕਿਵੇਂ ਆਉਂਦੀ ਹੈ? ਫਿਰ ਹਰ ਮਾਰਗ ਦੇ ਵਿੱਚ ਕਿਤੇ ਨਾ ਕਿਸੇ ਪਾਸੋਂ ਹੰਕਾਰ, ਕਿਤੇ ਨਾ ਕਿਸੇ ਪਾਸੋਂ ਕ੍ਰੋਧ, ਤੁਸੀਂ ਗਹਿਰਾਈ ਨਾਲ ਦੇਖ ਲੈਣਾ, ਫਿਰ ਇਹੀ ਪ੍ਰਗਟ ਹੁੰਦਾ। ਪਰ ਉਹ ਜੋ ਰਸ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਕਾਮ ਕ੍ਰੋਧ ਔਰ ਲੋਭ ਮੋਹ ਬਿਨਸ ਜਾਏ ਅਹਿਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ, ਕਿਰਪਾ ਕਰ ਪਰਮਾਤਮਾ ਮੇਰੇ ਅੰਦਰੋਂ ਵਾਸ਼ਨਾ ਚਲੀ ਜਾਏ, ਮੇਰਾ ਕ੍ਰੋਧ ਗੁੱਸਾ ਚਲਾ ਜਾਵੇ, ਮੇਰਾ ਹੰਕਾਰ ਚਲਾ ਜਾਵੇ। ਪਰ ਦੇਖਣ ਨੂੰ ਮਿਲ ਜਾਂਦਾ ਇਸ ਘਰ, ਜਿਸ ਘਰ ਦੇ ਵਿੱਚ ਇਹਨਾਂ ਚੀਜ਼ਾਂ ਦਾ ਵਾਸਾ ਹੋਣਾ ਹੀ ਨਹੀਂ ਚਾਹੀਦਾ, ਉਸ ਬਾਣੀ ਨੂੰ ਸੁਧਾਰਨ ਵਾਸਤੇ ਵੀ ਫਿਰ ਕ੍ਰੋਧ, ਲੋਭ, ਹੰਕਾਰ, ਵਾਸ਼ਨਾ ਸਭ ਕੁਛ ਚੱਲਦੇ ਨੇ। ਗੁਰਦੇਵ ਪਾਤਸ਼ਾਹ ਵੀ ਹੱਸਦੇ ਹੋਣਗੇ, ਪਰਮਾਤਮਾ ਹੱਸਦਾ ਹੀ ਹੋਏਗਾ ਫਿਰ ਦੇਖ ਕੇ ਕਿਰਿਆ ਨੂੰ, ਕਿ ਮੈਂ ਵੀ ਬੜਾ ਸਿਆਣਾ, ਪਰ ਮੇਰੇ ਬਣਾਏ ਹੋਏ ਇਨਸਾਨ ਵੀ ਮੇਰੇ ਤੋਂ ਘੱਟ ਨਹੀਂ। ਮੈਂ ਜਿਹੜੀ ਚੀਜ਼ ਬਣਾਉਣਾ ਧਰਮ ਤੇ ਚਲਾਉਣ ਵਾਸਤੇ, ਉਹ ਸਾਰਿਆਂ ਦਾ ਤੋੜ ਕੱਢ ਲੈਂਦੇ ਨੇ। ਜਿਵੇਂ ਮੈਂ ਚਲਾਉਣਾ ਚਾਹੁੰਦਾ ਉਵੇਂ ਤੇ ਨਹੀਂ ਚੱਲਦੇ, ਪਰ ਜਿਵੇਂ ਆਪ ਚੱਲਣਾ ਚਾਹੁੰਦੇ ਨੇ, ਮੇਰੇ ਬਣਾਏ ਹੋਏ ਧਰਮ ਨੂੰ ਤੋੜ ਮਰੋੜ ਕੇ ਉੱਥੇ ਖੜਾ ਕਰ ਦਿੰਦੇ ਨੇ। ਬਸ ਹੁਣ ਜਿਵੇਂ ਅਸੀਂ ਚੱਲਾਂਗੇ ਉਵੇਂ ਹੀ ਧਰਮ ਚੱਲੇਗਾ, ਧਰਮ ਜੋ ਕਹਿੰਦਾ ਉਹ ਬਾਅਦ ਚ ਦੇਖਾਂਗੇ। ਬਸ ਫਿਰ ਕਹਿਣਗੇ ਹੁਣ 10 ਪਾਠ ਤੇ ਕਰਨੇ ਆ ਅਨੰਦ ਸਾਹਿਬ ਦੇ, ਸੁਖਮਨੀ ਸਾਹਿਬ ਦੇ। ਗੁਰਦੇਵ ਮੈਂ 5 ਪਾਠ ਅਸੀਂ ਕਰਨੇ ਆ ਸੁਖਮਨੀ ਸਾਹਿਬ ਦੇ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸੁਖਮਨੀ ਸਾਹਿਬ ਨੂੰ ਗਹਿਰਾਈ ਨਾ ਪੜ, ਇੱਕ ਪੰਕਤੀ ਅੰਦਰ ਚਲੀ ਗਈ ਤੇ ਬ੍ਰਹਮ ਗਿਆਨੀ ਬਣ ਜਾਏਗਾ। ਸੁਖਮਨੀ ਸਾਹਿਬ ਤੇ ਪੜ ਲਿਆ, 5 ਪੜ ਲਏ, ਪਰ ਇੱਕ ਪੰਕਤੀ ਕਿੱਥੇ ਗਈ? ਕਿਨਕਾ ਏਕ ਜਿਸ ਜੀਵ ਸਾਧ ਹੈ, ਇੱਕ ਪੰਕਤੀ ਅੰਦਰ ਗਈ ਤੇ ਬ੍ਰਹਮ ਗਿਆਨ ਪ੍ਰਗਟ ਹੋ ਜਾਏਗਾ, ਪਾਪ ਸਾਰੇ ਬਾਹਰ ਹੋ ਜਾਣਗੇ, ਸਾਰੇ ਸੰਤਾਪ ਚਲੇ ਜਾਣਗੇ। ਏਕ ਜਿਸ ਜੇ ਇੱਕ ਛਿੰਨ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਘੰਟਿਆਂ ਦੀ ਲੋੜ ਨਹੀਂ, ਇੱਕ ਸੈਕਿੰਡ, ਇੱਕ ਸੈਕਿੰਡ ਇਕਾਗਰ ਹੋ, ਪਿਆਰ ਬਣਾ, ਇੱਕ ਸੈਕਿੰਡ ਚ ਪ੍ਰਮਾਤਮਾ ਮਿਲੇਗਾ। ਤੇ ਜੇ ਪ੍ਰਮਾਤਮਾ ਜਿੱਦਣ ਇੱਕ ਸੈਕਿੰਡ ਤੋਂ ਵੱਧ ਚ ਮਿਲਣ ਲੱਗ ਗਿਆ, ਉਦਣ ਪ੍ਰਮਾਤਮਾ ਪ੍ਰਮਾਤਮਾ ਰਹਿਣਾ ਵੀ ਨਹੀਂ। ਇਸ ਨੇ ਇਹ ਕਹਿਣਾ ਗਲਤ ਹੋਏਗਾ ਕਿ 1000 ਸਾਲ ਦੀ ਤਪੱਸਿਆ, ਉਹ ਤੇ ਮਨ ਦੀ ਸਾਧਨਾ ਹੈ 1000 ਸਾਲ ਦੀ। ਜਿੱਦਣ ਮਨ ਸਾਧਿਆ ਗਿਆ, ਉਹ ਤੇ ਇੱਕ ਸੈਕਿੰਡ ਚ ਬ੍ਰਹਮ ਗਿਆਨ ਪ੍ਰਗਟ ਹੁੰਦਾ। ਇਹ ਕਰ ਕਰੇ ਸੋ ਇਹ ਕਰ ਪਾਏ, ਇਧਰੋਂ ਪ੍ਰਗਟ, ਇਧਰੋਂ ਕੀਤਾ ਸ਼ੁੱਧ ਮਨ ਨੂੰ, ਇਧਰੋਂ ਪਾ ਲਿਆ। ਫਿਰ ਬਾਰ ਬਾਰ ਗੁਰਦੇਵ ਤਾਂ ਕਹਿੰਦੇ ਨੇ ਸਿਰਫ ਇੱਕ ਸੈਕਿੰਡ ਦੀ ਖੇਡ ਹੈ, ਕਿ ਗੁਰਦੇਵ ਪਾਤਸ਼ਾਹ ਸਮਝਾ ਰਹੇ ਨੇ ਕਿ ਉਸ ਪ੍ਰਮਾਤਮਾ ਦੇ ਮਾਰਗ ਤੇ ਚੱਲ ਕੇ ਅਭਿਮਾਨ ਚਲਾ ਜਾਂਦਾ, ਹੰਕਾਰ ਜਿਹੜਾ ਉਹ ਰੁਖਸਤ ਹੋ ਜਾਂਦਾ, ਉਹ ਅੰਦਰੋਂ ਬਿਲਕੁਲ ਨਾਸ਼ ਹੋ ਜਾਂਦਾ, ਬੰਦਾ ਨਿਰਮਲ ਹੋ ਜਾਂਦਾ। ਹੁਣ ਕੋਈ ਕਵੇ ਤੂੰ ਮਾੜਾ ਹੈ, ਕਬੀਰ ਕਹਿੰਦੇ ਨੇ ਤੈਨੂੰ ਕਹਿਣ ਦੀ ਲੋੜ ਨਹੀਂ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਗੋਏ, ਜਿਹਨੇ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਹੁਣ ਕੋਈ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਕਹੇ ਕਿ ਤੁਸੀਂ ਮਾੜੇ ਹੋ, ਗੁਰਦੇਵ ਕਹਿੰਦੇ ਨੇ ਤੇਰੇ ਕਹਿਣ ਦੀ ਲੋੜ ਨਹੀਂ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਅਸੀਂ ਨਹੀਂ ਚੰਗੇ, ਕੋਈ ਨੀ ਮਾੜਾ, ਹੁਣ ਲੋੜ ਹੀ ਨੀ, ਸੰਸਾਰ ਕਵੇ ਮਾੜਾ। ਤੇ ਅਸੀਂ ਉਦੋਂ ਤੱਕ ਪੀੜਾ ਦੇ ਵਿੱਚ ਹੁੰਦੇ ਹਾਂ, ਦੁੱਖ ਦੇ ਵਿੱਚ ਹੁੰਦੇ ਹਾਂ, ਜਦੋਂ ਕੋਈ ਸਾਨੂੰ ਕਹਿ ਜਾਵੇ ਬੜਾ ਪਾਪੀ ਹੈ, ਅਸੀਂ ਉਸੇ ਟਾਈਮ ਡਾਂਗ ਚੁੱਕ ਲੈਂਦੇ, ਅਸੀਂ ਕਿੱਥੇ ਪਾਪੀ ਹਾਂ। ਬੜਾ ਠੱਗ ਹੈ ਉਸੇ ਟਾਈਮ ਕ੍ਰੋਧ ਚ, ਬੜਾ ਨਾਸਤਕ ਹੈ ਉਸੇ ਟਾਈਮ ਕ੍ਰੋਧ, ਬੜਾ ਹੰਕਾਰੀ ਹੈ ਉਸੇ ਟਾਈਮ ਕ੍ਰੋਧ। ਪਰ ਗੁਰਦੇਵ ਤਾਂ ਬਾਰ ਬਾਰ ਕਹਿੰਦੇ ਨੇ ਹੰਕਾਰ ਨਹੀਂ ਮਿਟਿਆ ਅੰਦਰੋਂ, ਲੋਭ ਨਹੀਂ ਮਿਟਿਆ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁੱਟਿਓ ਦੇਵਾ, ਨਾ ਕਾਮ ਵਿਸਰਿਆ, ਨਾ ਕ੍ਰੋਧ ਵਿਸਰਿਆ, ਨਾ ਲੋਭ ਵਿਸਰਿਆ, ਕੀ ਕਰੀਏ ਪ੍ਰਮਾਤਮਾ, ਅਸੀਂ ਬੜੇ ਨੀਚ ਆ। ਕਬੀਰ ਬਾਰ ਬਾਰ ਕਹਿੰਦੇ ਨੇ, ਪਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜਿਹਦੇ ਅੰਦਰੋਂ ਅਹੰਕਾਰ ਮਿਟਦਾ ਫਿਰ ਉਤਨੇ ਔਗੁਣ ਪ੍ਰਗਟ ਕਰਦਾ, ਤੇ ਜਿਹਦੇ ਅੰਦਰ ਜਿੰਨਾ ਅਹੰਕਾਰ ਹੋਵੇਗਾ ਉਨੇ ਗੁਣ ਪ੍ਰਗਟ ਕਰੇਗਾ। ਜਿਹੜਾ ਨਿਰ ਅਹੰਕਾਰ ਹੋ ਗਿਆ ਉਹਦੀ ਪਹਿਚਾਣ ਕੀ ਹੋਏਗੀ, ਕਿ ਉਹ ਆਪਣੇ ਔਗੁਣ ਪ੍ਰਗਟ ਕਰੇਗਾ ਬਾਰ ਬਾਰ, ਮੈਂ ਕੁਛ ਨਹੀਂ। ਪਰ ਜਿਹਦੇ ਅੰਦਰ ਹੰਕਾਰ ਹੋਏਗਾ ਉਹ ਆਪਣੇ ਗੁਣ ਪ੍ਰਗਟ ਕਰੇਗਾ, ਆਹ ਵੀ ਕੀਤਾ, ਆਹ ਵੀ ਕੀਤਾ, ਉਹ ਵੀ ਮੈਂ ਕੀਤਾ ਸੀ, ਆਹ ਵੀ ਕਰਾਂਗਾ, ਅੱਗੇ ਵੀ ਕਰਾਂਗਾ, ਪਹਿਚਾਣ ਹੋਏਗੀ। ਤੇ ਜਿਹੜਾ ਹੰਕਾਰ ਤੋਂ ਬਿਨਾਂ ਉਹ ਤੇ ਬੋਲਦਾ ਹੀ ਨਹੀਂ। ਤੇ ਕਈ ਵਾਰ ਐਸੇ ਵੀ ਹੰਕਾਰੀ ਨੇ ਫਿਰ ਜਿਹੜੇ ਵਿਚਾਰੇ ਅਭਿਮਾਨ ਤੋਂ ਬਿਨਾਂ ਨੇ, ਉਹਨਾਂ ਦੀ ਜੁਗਤੀ ਵੀ ਵਰਤ ਲੈਂਦੇ ਨੇ। ਉਹ ਜੁਗਤੀ ਕੀ ਹੈ ਕਿ ਅਸੀਂ ਸਾਰਿਆਂ ਤੋਂ ਨੀਵੇਂ, ਸਾਰਿਆਂ ਤੋਂ ਮਾੜੇ, ਸਾਰਿਆਂ ਤੋਂ ਮਾੜੇ, ਇਸ ਤਰ੍ਹਾਂ ਵੀ ਫਿਰ ਜੁਗਤੀ ਵਰਤਦੇ ਨੇ। ਅੰਦਰ ਕੋਈ ਮਾੜਾ ਨਹੀਂ, ਅੰਦਰ ਇਹੀ ਚੱਲਦਾ ਕਿ ਹੁਣ ਮਾੜਾ ਵੀ ਮੈਂ ਸਭ ਤੋਂ ਚੰਗਾ, ਮੇਰੇ ਤੋਂ ਨੀਵਾਂ ਵੀ ਕੋਈ ਨਹੀਂ। ਹੰਕਾਰ ਉੱਥੇ ਵੀ ਆ ਕੇ ਟਿਕ ਜਾਂਦਾ, ਹੁਣ ਜੇ ਨੀਵਤਾ ਵੀ ਹੈ ਤੇ ਮੇਰੀ ਹੈ, ਉਸ ਤੋਂ ਨੀਵਾਂ ਵੀ ਕੋਈ ਨਹੀਂ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਅਹੰਕਾਰ ਰੁਖਸਤ ਹੋ ਜਾਂਦਾ, ਅਭਿਮਾਨ ਚਲਾ ਗਿਆ ਹੈ।
ਸਹਿਜ ਪਾਏ ਪਾਇਆ ਹਰ ਨਾਮ,
ਸਹਿਜ ਪਾਏ ਦੇ ਨਾਲ ਹੀ ਸੁਭਾਵਕ ਹੀ ਪਰਮਾਤਮਾ ਦਾ ਨਾਮ ਮਿਲ ਗਿਆ।
ਉਤਮ ਉੱਚਾ ਸ਼ਬਦ ਕਾਮ,
ਸਭ ਤੋਂ ਉੱਚਾ ਹੈ ਗੁਰੂ ਦੇ ਸ਼ਬਦ ਦਾ ਜਪ, ਉਹਦੇ ਨਾਮ ਦਾ ਜਪ, ਉਦੋਂ ਥੱਲੇ ਸਾਰੇ ਕੰਮ ਵਿਅਰਥ ਹਨ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਬਾਕੀ ਤੇ ਨਿਰਾਫਲ ਹਨ, ਇੱਕੋ ਕੰਮ ਧਰਮ ਚ ਕਬੂਲ ਹੈ, ਸ਼ਬਦ ਦਾ ਜਪ, ਉਹਦੀ ਯਾਦ, ਬਾਕੀ ਤੇ ਵਿਅਰਥ ਨੇ। ਬਾਕੀ ਦੇ ਕੰਮਾਂ ਨੂੰ ਇਤਨੀ ਗੁਰਦੇਵ ਪਾਤਸ਼ਾਹ ਨੇ ਅਹਿਮੀਅਤ ਨਹੀਂ ਦਿੱਤੀ ਜਿਤਨੀ ਜਪ ਨੂੰ ਦਿੱਤੀ ਹੈ, ਕਿਉਂ ਜਪ ਆਦ ਸਚ ਜੁਗਾਦ ਸਚ। ਹੁਣ ਸਾਰਾ ਕੁਛ ਕਰਾਂਗੇ, ਦਾਨ ਪੁੰਨ ਵੀ ਕਰ ਲਵਾਂਗੇ, ਸੇਵਾ ਵੀ ਕਰਾਂਗੇ, ਪਰ ਜਪ ਜਪ ਨਹੀਂ ਹੁੰਦਾ, ਕਿਉਂਕਿ ਆਖਣ ਔਖਾ ਸਾਚਾ ਨਾਉ, ਔਖੀ ਖੇਡ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਔਖੀ ਹੈ, ਘੰਟਾ ਇੱਕ ਮਨ ਨੂੰ ਸ਼ਬਦ ਚ ਜੋੜਨਾ, ਤੇ ਸਾਰੀ ਦੁਨੀਆਂ ਦਾ ਉਧਰ ਸੰਘਰਸ਼ ਚੱਲਦਾ ਹੋਵੇ, ਸੰਘਰਸ਼ ਸਭ ਤੋਂ ਵੱਡਾ ਹੈ, ਤੇ ਜੇ ਚੱਲ ਪਵੇ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਫਿਰ ਉਸ ਸ਼ਬਦ ਦੇ ਵਿੱਚ ਰਸ ਹੈ, ਆਨੰਦ ਹੈ, ਸਭ ਤੋਂ ਉੱਚਾ ਪ੍ਰਮਾਤਮਾ ਦਾ ਨਾਮ ਜਪਣਾ ਹੀ ਕੰਮ ਹੈ।
ਨਾਨਕ ਬਖਾਣੇ ਸੱਚ ਨਾਮ,
ਗੁਰੂ ਨਾਨਕ ਸਾਹਿਬ ਸੱਚੇ ਨਾਮ ਦੀ ਗੱਲ ਕਰਦੇ ਨੇ, ਹੋਰ ਉਸ ਤੋਂ ਬਾਅਦ ਉਹਨਾਂ ਕੋਈ ਗੱਲ ਬਹੁਤੀ ਕੀਤੀ ਨਹੀਂ, ਕਿ ਨਾਮ ਜਪ ਲੋ, ਪ੍ਰਭੂ ਨਾਲ ਮਿਲ ਜਾਵੋ। ਧਰਮ ਭਗਤ ਯੋਗ ਨੂੰ ਗੁਰਦੇਵ ਨੇ ਕਬੂਲ ਕੀਤਾ, ਹੱਥ ਯੋਗ ਦੀ ਨਿੰਦਿਆ ਨਹੀਂ ਕੀਤੀ, ਪਰ ਉਹਦੇ ਗੁਣ ਦੱਸ ਕੇ ਉਹਨੇ ਇੱਕ ਪਾਸੇ ਕਰਤਾ ਵੀ ਇਹ ਲੰਮਾ ਚੌੜਾ ਸਮਾਂ, ਔਖਾ ਸਮਾਂ, ਦਿਮਾਗ ਮਗਜ ਮਾਰਨਾ ਪੈਂਦਾ, ਯੋਗ ਸ਼ਾਸਤਰ ਪੜ੍ਹਨਾ ਹੈ, 12 ਸਾਲ ਲੱਗ ਜਾਂਦੇ ਨੇ, ਪਤੰਜਲੀ ਨੇ ਜਿਹੜਾ ਲਿਖਿਆ। ਤੇ ਇੱਧਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ 12 ਸਾਲ ਦੀ ਗੱਲ ਦੂਰ, 12 ਮਹੀਨਿਆਂ ਦੀ ਗੱਲ ਦੂਰ, ਏਕ ਚਿੱਤ ਜਿਹੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਤ ਨਾ ਆਇਓ। 1 ਸੈਕਿੰਡ ਹੀ ਲੱਗਦਾ ਜੇ ਗੱਲ ਸਮਝ ਆ ਜਾਵੇ, ਤੇ ਜੇ ਸਮਝ ਨਾ ਆਵੇ ਫਿਰ ਤੇ ਪਤਾ ਨੀ ਕਿਤਨਾ ਸਮਾਂ ਲੱਗ ਜਾਂਦਾ। ਕੋਈ ਵੀ ਬੰਦਾ ਜਿਹੜਾ ਆਪਣੇ ਕਿੱਤੇ ਨੂੰ ਜਾਣਦਾ, ਜਿਹਨੂੰ ਸਮਝ ਆ, ਉਹ ਕੰਮ ਬੜੀ ਛੇਤੀ ਕਰ ਦੇਗਾ, ਜਿਹਨੂੰ ਸਮਝ ਨਹੀਂ ਉਹ ਭਾਵੇਂ ਟੱਕਰਾ ਮਾਰੀ ਜਾਏ, ਉਸੇ ਕੰਮ ਨੂੰ ਕਈ ਸਾਲਾਂ ਚ ਨਹੀਂ ਕਰ ਸਕਦਾ। ਤੇ ਗੁਰਦੇਵ ਕਿਰਪਾ ਕਰਨ ਕਿ ਗੁਰਦੇਵ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਨਾਮ ਦੀ ਗੱਲ ਕੀਤੀ ਹੈ, ਨਾਮ ਸਾਡੀ ਝੋਲੀ ਚ ਪਵੇ, ਭੁੱਲਾਂ ਚੁੱਕਾ ਲੈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।